चिहन अर बरन जा अर पात निहन जहे रूप रंग अर रेख पेख को कह न सकत कहे अचल मूर्त अनुभव प्रकाश मितोज कहि जै कोटिन्द्रियन्द्रान साहे साहान गिण जै त्रिपवन मिहि पुसुर नर असुर नेत नेत बन त्रिड कहत जय सर्वनाम कथय कवन कर्मनाम बरनत समत अस्के पान खंडो खड़ग तुभक तवर आरती सैभ सरोही सहती जह हमार पीर तीर तुहि सहती तुहि तवर तरवार नाम तिहारो जो जपे पै सिंध पव पार काल तुही काली तुही तेग आरती तुही निशानी जीत की आज तुही जगवीर खड़ग केत मैं शरण तिहारी आप हास लिहू वारी सर्व ठार मोह सहाई दुष्ट दुख ते लिहू बुचाई नमस्कार श्री खड़ग को करो सहित चित लाय पूर्ण करो ग्रंथ हे तुम हे करो सहाय मुकुचरा शास्त्र खट पिंग गिरन चर जाय अंध लखै बजरो सुने जौ काल कृपा कराय कहाँ बुद्ध प्रव तुष हमारी बरन सके महिमा जो तिहारी हम न सकत कर सिफत तुम्हारी आप लिहो तम कथा सुधारी हम न सकत कर सिफत तुम्हारी आप लिहो तम कथा सुधा
वाहे गुरु साहिब जियो एक ओंकार सतगुर प्रसाद राम कली पातशाही दसवी रे मन ऐसो कर सन्यासा ਬਨਸੇ ਸਦਨ ਸਭੈ ਕਰ ਸਮਝਹੁ ਮਨ ਹੀ ਮਾਹੇ ਉਦਾਸਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਕਲੀ ਪਾਤਸ਼ਾਹੀ ਦਸਵੀਂ ਰੇ ਮਨ ਐਸੋ ਕਰ ਸੰਨਿਆਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜਿਆ ਹੋਇਆ ਹੈ। ਜੁਗੋ ਜੁਗ ਅਟਲ ਚਬਰ ਛਤਰ ਦੇ ਤਾਕਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਪ੍ਰਕਾਸ਼ ਸੇਵਾ ਹੋਈ। ਹੁਕਮਨਾਮੇ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਾਪ ਵੀ ਪਾਠ ਗ੍ਰੰਥੀ ਸਿੰਘ ਦੀ ਰਚਨਾ ਰਾਹੀਂ ਹੀ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵੀ ਵਿਚਾਰ ਲੜੀਵਾਰ ਰੂਪ ਵਿੱਚ ਚੱਲ ਰਹੀ ਹੈ। ਆਪਾਂ ਕੁਝ ਸਮਾਂ ਵਿਚਾਰਾਂ ਕਰਕੇ ਲਾਹੇ ਹਾਸਲ ਕਰਦੇ ਹਾਂ। ਕੁਝ ਦਿਨਾਂ ਤੋਂ ਵਿਚਾਰ ਜੋ ਇਹ ਸ਼ਿਵ ਜੀ ਦਾ ਦੂਸਰਾ ਅਵਤਾਰ ਪਾਰਸਨਾਥ ਹੋਇਆ ਸੀ, ਜਿਸ ਤਰ੍ਹਾਂ ਉਹਨੇ 14 ਵਿਦਿਆ ਨਿਪੁੰਨ ਹੋ ਕੇ ਦੁਨੀਆ ਭਰ ਦੇ ਸ਼ਸਤਰਧਾਰੀ ਜਿਹੜੇ ਸੂਰਬੀਰ ਹੈ, ਰਾਜੇ ਮਹਾਰਾਜੇ ਹੈ, ਸਭ ਅਧੀਨ ਕਰ ਲਏ ਸੀ, ਅਤੇ ਸ਼ਾਸਤਰ ਵਿਦਿਆ ਨਾਲ, ਧਾਰਮਿਕ ਵਿਦਿਆ ਦੇ ਨਾਲ ਜਿੰਨੇ ਦੁਨੀਆ ਭਰ ਦੇ ਵਿਦਵਾਨ ਹੈ, ਪੰਡਿਤ ਹੈ, ਉਹ ਆਪਣੇ ਵੱਸ ਕਰ ਲਏ, ਅਧੀਨ ਕਰ ਲਏ ਸੀ। ਫਿਰ ਜਿਵੇਂ ਰਾਜ ਮਿਹਰ ਜਗ ਕਰਨ ਦੀ ਇੱਛਾ ਕੀਤੀ, ਉੱਥੇ ਫਿਰ ਜਿਹੜਾ ਕੋਈ ਇਹਦਾ ਪੁਰੋਹਿਤ ਉਹ ਗਿਆਨ ਨਾਮ ਸੀ, ਇਹਦਾ ਵਜ਼ੀਰ ਵੀ ਸੀ, ਉਹ ਸਿਆਣਾ ਸੀ। ਉਸਨੇ ਫਿਰ ਕਿਹਾ ਵੀ ਤੁਹਾਡਾ ਕੋਈ ਬੈਰੀ ਨਾ ਹੋਵੇ, ਕਿਉਂਕਿ ਬੈਰੀ ਤੁਹਾਡੇ ਜੱਗ ਵਿੱਚ ਵਿਘਨ ਪਾਏਗਾ। ਇਹ ਸਾਰਾ ਪਹਿਲਾਂ ਤਸੱਲੀ ਕਰ ਲੈਣੀ ਚਾਹੀਦੀ ਹੈ। ਉਹ ਕੋੜਾ ਫੇਰ ਕੇ ਤਸੱਲੀ ਕਰ ਲਈ, ਕਹਿੰਦਾ ਹੁਣ ਤਾਂ ਕਿਸੇ ਨੇ ਨਹੀਂ ਕੋਈ ਸ਼ਸਤਰ ਅੱਗੇ ਚੁੱਕਿਆ ਹੈ। ਫਿਰ ਇਸਨੇ ਵੀ ਕਿਹੜੇ ਕਿਹੜੇ ਬੈਰੀ ਆ ਉਹ ਕੌਣ ਦੱਸੂਗਾ, ਮਛਿੰਦਰ ਨਾਥ ਨਾਂ ਨਾ ਲਿਆ ਵੀ ਉਹ ਸਮੁੰਦਰ ਦੇ ਵਿੱਚ ਇੱਕ ਮੱਛ ਹੈ, ਉਹਦੇ ਪੇਟ ਵਿੱਚ ਇੱਕ ਮਛਿੰਦਰ ਨਾਥ ਜੋਗੀ ਸਮਾਧੀ ਲਾਈ ਬੈਠਾ ਹੈ, ਉਹਨੂੰ ਬਾਹਰ ਕੱਢ ਕੇ ਪੁੱਛ ਵੀ ਕੌਣ ਬੈਰੀ ਹੈ ਉਹ ਦੱਸ ਦੂ। ਉਹ ਜਿਵੇਂ ਕੱਢਿਆ ਉਹ ਵੀ ਆਪਾਂ ਸਾਰਾ ਪ੍ਰਸੰਗ ਸੁਣਿਆ। ਫਿਰ ਮਹਿੰਦਰ ਨਾਥ ਤੋਂ ਜਿਵੇਂ ਵੀ ਕੌਣ ਬੈਰੀ, ਇਹਨੇ ਜਿਵੇਂ ਦੱਸਿਆ ਵੀ ਇੱਕ ਨਹੀਂ ਦੋ ਨਹੀਂ ਹੈ, ਬੇਅੰਤ ਹੈ, ਸਭ ਤੋਂ ਵੱਡਾ ਤਾਂ ਤੇਰਾ ਜਿਹੜਾ ਮਨ ਹੈ ਇਹੀ ਬੈਰੀ ਹੈ, ਇਹ ਨਹੀਂ ਤੇਰੇ ਆਖੇ ਲੱਗਦਾ, ਤੇਰੇ ਤੋਂ ਅੱਕ ਹੀ ਹੈ ਇਹ, ਮਨ ਮਰਜ਼ੀ ਜਿਵੇਂ ਚਾਹੁੰਦਾ ਉਵੇਂ ਕਰਦਾ ਇਹ। ਇਹ ਤਾਂ ਫਿਰ ਬਗੈਰ ਹੋਰ ਵੀ ਬੇਅੰਤ ਫੌਜ ਹੈ ਜਿਹੜੀ ਦੁਸ਼ਮਣ ਹੈਗੀ ਹੈ, ਉਹ ਕੌਮ ਕਰੋਲੋ ਮੋਹਕਾਰ ਈਰਖਾ ਦਵੈ ਨਿੰਦਾ ਚੁਗਲੀ ਵੀ ਸਭ ਇਹ ਮਨੁੱਖ ਦੇ ਦੁਸ਼ਮਣ ਹੀ ਹੈ। ਦੁਸ਼ਮਣ ਦੁੱਖ ਦਿੰਦਾ ਹੁੰਦਾ ਵੀ ਤੰਗ ਕਰਦੇ ਦੁੱਖ ਦਿੰਦੇ, ਉਹਨਾਂ ਤੋਂ ਖਤਰਾ ਹੁੰਦਾ, ਇਹਨਾਂ ਤੋਂ ਵੀ ਜੀਵਨ ਦੇ ਵਿੱਚ ਖਤਰਾ ਹੈ। ਇਹ ਨਹੀਂ ਤੇ ਤੋਂ ਮਾਰੇ ਜਾਣੇ, ਇਹਨਾਂ ਨੂੰ ਜੇ ਮਾਰ ਕੇ ਭਜਾਉਣਾ ਹੈ, ਇਹ ਅੰਦਰੋਂ ਬਾਹਰ ਕੱਢਣੇ ਹੈ, ਫਿਰ ਇੱਕ ਹੋਰ ਹੈ ਉਹ ਵਿਵੇਕ ਰਾਜੇ ਦੀ ਫੌਜ, ਸੰਸੋਖ ਦਇਆ ਤੀਰ ਕਿਵਾ ਵਿਚਾਰ ਆਦਿਕ, ਉਹ ਸਾਰਾ ਕੁਛ ਸੁਣ ਕੇ ਫਿਰ ਇਹਨੇ ਯਤਨ ਤਾਂ ਕੀਤਾ ਪਰ ਗੱਲ ਨਾ ਬਣੀ। ਅਖੀਰੀ ਫਿਰ ਪ੍ਰਗਟੀ ਕਹਿ ਦਿੱਤਾ ਵੀ ਇਹ ਨਹੀਂ ਵੱਸ ਆਉਂਦੇ, ਮੈਂ ਤਾਂ ਸਿਖਾ ਬਣਾ ਕੇ ਤੇ ਜਿਉਂਦੇ ਸੜ ਮੱਚ ਜਾਣਾ ਹੈ। ਉਹ ਪਾਰਸਨਾਥ ਨੇ ਸਿਖਾ ਵੀ ਬਣਾ ਲਈ ਸੀ, ਬਾਅਦ ਵਿੱਚ ਇਸ਼ਨਾਨ ਕਰਕੇ ਫਿਰ ਉਹਦੇ ਵਿੱਚ ਵੀ ਬਹਿ ਗਿਆ ਸੀ, ਪਰ ਸਿਖਾ ਠੰਡੀ ਹੋ ਗਈ ਸੀ, ਅੱਗੇ ਨੂੰ ਸਹਾਰ ਨਾ ਸਕੀ। ਫਿਰ ਇੱਕ ਰਾਸ਼ਟਰੀ ਸਥਾਨ ਤੇ ਜਾ ਕੇ ਯੋਗ ਅਗਨੀ ਦੁਆਰਾ ਆਪਣੇ ਆਪ ਨੂੰ ਇਹਨੇ ਪਸ਼ਮੀਭੂਤ ਕੀਤਾ ਸੀ। ਉਹ ਸਾਰਾ ਪ੍ਰਸੰਗ ਗੁਰੂ ਕਰਗੀਧਰ ਜੀ ਨੇ ਬੜਾ ਖੋਲ ਖੋਲ ਕੇ ਲਿਖਿਆ, ਆਪਾਂ ਕਈ ਰੋਜ਼ ਇੱਥੋਂ ਇਹ ਸਰਵਣ ਕਰਦੇ ਚਲੇ ਆ ਰਹੇ ਸੀ। ਕੱਲ ਹੀ ਇਸ ਸਾਰੇ ਪ੍ਰਸੰਗ ਦੀ ਸਮਾਪਤੀ ਹੋ ਗਈ ਸੀ। ਅਜਿਵੇਂ ਅੱਗੇ ਵਿਚਾਰ ਗੁਰੂ ਕਲਗੀਧਰ ਜੀ ਦੀ ਬਾਣੀ ਰਾਹੀਂ ਚੱਲ ਰਹੀ ਹੈ, ਸ਼ੁਰੂ ਹੋ ਰਹੀ ਹੈ। ਉਹ ਆਪ ਜੀ ਨੇ ਇਹ ਕਾਬਲ ਭੰਗਾਰ ਬਲਖ ਬੁਖਾਰੇ ਵਾਲੀ ਇੱਕ ਹਜ਼ਾਰਾ ਦੇਸ਼ ਹੈ, ਉੱਥੋਂ ਗੁਰਸਿੱਖ ਇਕੱਠਿਆਂ ਹੋ ਕੇ ਆਏ ਸੀ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਅਨੰਦਪੁਰ ਸਾਹਿਬ ਵਿਖੇ। ਤੇ ਮਹਾਰਾਜ ਨੇ ਫਿਰ ਉਹ ਬੇਨਤੀ ਕਰਨ ਤੋਂ ਇਹ ਜਿਹੜੇ ਸ਼ਬਦ ਹੈ ਉਚਾਰਨ ਕਰਕੇ ਉਹਨਾਂ ਨੂੰ ਬਖਸ਼ੇ ਸੀ। ਹੁਣ ਭਾਵੇਂ ਇਹਦਾ ਸਿਰਲੇਖ ਤਾਂ ਉਹ ਸ਼ਬਦ ਹਜ਼ਾਰੇ ਜਾਂ ਹਜ਼ਾਰੇ ਦੇ ਸ਼ਬਦ ਨਹੀਂ ਹੈ, ਜਿਵੇਂ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਬਿਲਬ ਕਰੇ ਚਾਤਰ ਕੀ ਨਿਆਈ। ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸੱਤ ਸ਼ਬਦ ਹੈ ਵੱਖਰੋ ਵੱਖਰੇ ਥਾਵਾਂ ਵਿੱਚ ਆਉਂਦੇ ਹੈ, ਪਰ ਗੁੜਕਿਆਂ ਵਿੱਚ ਇਹ ਸੱਤ ਸ਼ਬਦ ਇਕੱਠੇ ਲਿਖੇ ਹੋਏ ਅਤੇ ਗੁਰਸਿੱਖਾਂ ਵਿੱਚ ਇਹਨਾਂ ਨੂੰ ਵੀ ਉਹ ਸ਼ਬਦ ਹਜ਼ਾਰੇ ਜਾਂ ਹਜ਼ਾਰੇ ਦੇ ਸ਼ਬਦ ਕਿਹਾ ਜਾਂਦਾ। ਉਹ ਹਜ਼ਾਰੇ ਦਾ ਅਰਥ ਹੈ ਮੁੱਖ, ਖਾਸ ਖਾਸ ਗਿਣਵੇਂ ਸ਼ਬਦ। ਇਹ ਜਿਹੜੇ ਸਤ ਸ਼ਬਦ ਹੈ ਬਾਕੀ ਸ਼ਬਦਾਂ ਵਿੱਚ ਮੁੱਖ ਹੈ, ਖਾਸ ਸ਼ਬਦ ਹੈ। ਇਹਦੇ ਵੀ ਜਿੰਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਹੈ ਉਹਦੇ ਵਿੱਚੋਂ ਇਹ ਜਿਹੜੇ 10 ਕੁ ਸ਼ਬਦ ਹੈ ਆ ਜਿਹੜੇ ਅੱਜ ਸ਼ੁਰੂ ਹੋ ਰਹੇ ਹੈ, ਇਹ ਵੀ ਮੁੱਖ ਹੈ, ਇਹ ਵੀ ਖਾਸ ਹੈ, ਕਿਉਂਕਿ ਜ਼ਿਆਦਾ ਉਪਦੇਸ਼ਮਈ ਹੈ। ਸਾਰੇ ਹੀ ਸ਼ਬਦ ਲਵਜ ਮਹਾਰਾਜ ਤੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਉਹ ਖਾਸ ਹੈ ਨਾ, ਇਹ ਤਾਂ ਬਾਕੀ ਵੀ ਬਾਣੀ ਮਹਾਰਾਜ ਦੀ, ਪਰ ਉਹ ਖੰਡੇ ਬਾਟੇ ਦੇ ਅੰਮ੍ਰਿਤ ਛਕਾਉਣ ਤਿਆਰ ਕਰਨ ਸਮੇਂ ਫਿਰ ਗੁਰੂ ਕਲਗੀਧਰ ਜੀ ਨੇ ਇਹ ਖਾਸ ਬਾਣੀ ਜਪਜੀ ਨੂੰ ਪੜ੍ਹਿਆ ਹੈ। ਇਸ ਕਰਕੇ ਵੀ ਇਹ ਮੁੱਖ ਬਾਣੀ ਹੈ, ਖਾਸ ਬਾਣੀ ਹੈ, ਬਾਕੀ ਸ਼ਬਦਾਂ ਵਿੱਚੋਂ ਇਹ ਪ੍ਰਧਾਨ ਬਾਣੀ ਹੈ। ਹੈ ਸਾਰੀ ਮਹਾਰਾਜ ਦੀ, ਫਿਰ ਵੀ ਗੁਰੂ ਘਰ ਦੇ ਵਿੱਚ ਇਹਨੂੰ ਜ਼ਿਆਦਾ ਤਰਜੀਹ ਦਿੱਤੀ ਹੈ ਵੀ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਦੀ ਕਿਰਿਆ ਤੋਂ ਬਾਅਦ ਸਭ ਤੋਂ ਪਹਿਲਾਂ ਜਪ ਬਾਣੀ ਦਾ ਜਾਪ ਕਰਨਾ ਚਾਹੀਏ, ਸਿੱਖ ਤਾਂ ਹੀ ਜਪਜੀ ਸਾਹਿਬ ਪੜ੍ਹਨਾ ਚਾਹੀਏ। ਇਸੇ ਤਰ੍ਹਾਂ ਗੁਰੂ ਕਲਗੀਧਰ ਜੀ ਦੀ ਮੁੱਖ ਬਾਣੀ ਜਾਪ ਸਾਹਿਬ ਵੀ ਹੈਗੀ। ਉਹਨਾਂ ਵਿੱਚੋਂ ਇਹ ਜਿਹੜੇ ਸ਼ਬਦ ਹੈ ਇਹ ਵੀ ਮੁੱਖ ਹੈ। ਇਸ ਕਰਕੇ ਇਹਨਾਂ ਨੂੰ ਹਜ਼ਾਰੇ ਦੇ ਸ਼ਬਦ ਵੀ ਕਿਹਾ ਜਾਂਦਾ ਹੈ। ਇਹ ਮੁੱਖ ਸ਼ਬਦ ਹੈ, ਗਿਣਵੇਂ ਖਾਸ ਸ਼ਬਦ ਹੈ। ਬਾਕੀ ਹਜ਼ਾਰੇ ਦੇ ਦੀ ਸੰਗਤ ਆਈ ਸੀ, ਗੁਰਸਿੱਖ ਆਏ ਸੀ, ਉਹਨਾਂ ਦੇ ਤਾਈਂ ਮਹਾਰਾਜ ਨੇ ਇਹਨਾਂ ਸ਼ਬਦਾਂ ਰਾਹੀਂ ਉਪਦੇਸ਼ ਦਿੱਤਾ ਸੀ, ਜਿਸ ਕਰਕੇ ਗੁਰਸਿੱਖਾਂ ਵਿੱਚ ਇਹਨਾਂ ਨੂੰ ਹਜ਼ਾਰੇ ਦੇ ਸ਼ਬਦ ਕਿਹਾ ਜਾਂਦਾ। ਉਂਝ ਭਾਵੇਂ ਸਿਰਲੇਖ ਹੈ ਨਹੀਂ ਹੈ, ਉਹ ਗੁਟਕਿਆਂ ਵਿੱਚ ਹੈਗਾ ਸ਼ਬਦ ਹਜ਼ਾਰੇ ਲਿਖਿਆ। ਜਿਵੇਂ ਦਸ ਗ੍ਰੰਥੀ ਵਿੱਚ ਅਕਾਲ ਉਸਤਤ ਲਿਖਿਆ ਹੋਇਆ ਹੈ, ਅਤੇ ਸ਼੍ਰੀ ਗੁਰੂ ਕਲਗੀਧਰ ਜੀ ਦੀ ਬਾਣੀ ਵਿੱਚ ਜਿੱਥੋਂ ਇਹ ਬਾਣੀ ਸ਼ੁਰੂ ਹੁੰਦੀ ਉੱਥੇ ਨਹੀਂ ਲਿਖਿਆ ਸਿਰਲੇਖ। ਜਿਵੇਂ ਸੁਖਮਨੀ ਲਿਖਿਆ, ਬਾਵਨ ਅੱਖਰੀ ਲਿਖਿਆ, ਓਂਕਾਰ ਲਿਖਿਆ ਹੈ, ਇਹ ਪਹਿਲਾਂ ਅਕਾਲ ਪੁਰਖ ਕੀ ਰਛਾ ਹਮਨੈ, ਉਹ ਅਕਾਲ ਬਾਣ ਤੋਂ ਸ਼ੁਰੂ ਸ਼ਬਦ ਬਾਣੀ ਹੁੰਦੀ ਹੈ, ਅਤੇ ਫਿਰ ਲਿਖਿਆ ਅਖੀਰ ਅਤੇ ਉਸਤਤ ਸੰਪੂਰਨ। ਉਹ ਫਿਰ ਅਕਾਲ ਸ਼ਬਦ ਪਹਿਲਾਂ ਲੈ ਲਿਆ, ਅਖੀਰ ਅਤੇ ਜਿਹੜਾ ਉਸਤਤ ਸ਼ਬਦ ਹੈ ਉਹ ਲੈ ਕੇ ਸਿਆਣੇ ਗੁਰਸਿੱਖਾਂ ਨੇ ਇਹਦਾ ਨਾਂ ਅਕਾਲ ਉਸਤਤ ਰੱਖ ਲਿਆ। ਸਿਰਲੇਖ ਸ਼ਾਖਤਾ ਹੈਡਿੰਗ ਸ਼ਾਹ ਪਤਾ ਵੀ ਇਹ ਅਕਾਲ ਉਸਤਤ ਬਾਣੀ ਹੈ। ਇਸੇ ਤਰ੍ਹਾਂ ਇਹ ਹਜ਼ਾਰੇ ਦੇ ਗੁਰਸਿੱਖ ਆਏ ਸੀ, ਉਹਨਾਂ ਦੇ ਪਰਸਾਏ ਸ਼ਬਦ ਉਚਾਰਨ ਕੀਤੇ, ਜਿਸ ਕਰਕੇ ਇਹ ਹਜ਼ਾਰੇ ਦੇ ਸ਼ਬਦ ਹੈ। ਬਾਕੀ ਸ਼ਬਦਾਂ ਵਿੱਚੋਂ ਇਹ ਮੁੱਖ ਸ਼ਬਦ ਹਨ, ਖਾਸ ਸ਼ਬਦ ਹਨ, ਜਿਸ ਕਰਕੇ ਵੀ ਗੁਰਸਿੱਖਾਂ ਵਿੱਚ ਵੀ ਉਹ ਇਹਦਾ ਨਾਂ ਹਜ਼ਾਰੇ ਸ਼ਬਦ ਜਾਂ ਸ਼ਬਦ ਹਜ਼ਾਰੇ ਹੈ। ਜਿਵੇਂ ਇੱਕ ਸੁਖਮਨੀ ਬਾਣੀ ਹੈ, ਇੱਕ ਸੁਖਮਨਾ ਸਾਹਿਬ ਵੀ ਹੈ। ਉਹ ਇਹ ਤਾਂ ਹੈ ਨਾ, ਸੁਖਮਨੀ ਸਿਰਲੇਖ ਲਿਖੀ ਹੈ ਗੁਰਸਿੱਖਾਂ ਵਿੱਚ, ਪੁਰਾਤਨ ਗੁਰਸਿੰਘਾਂ ਵਿੱਚ ਇੱਕ ਉਹ ਚੌਥੇ ਪਾਤਸ਼ਾਹ ਦੇ ਜਿਹੜੇ ਸ਼ਬਦ ਹੈ ਉਹ ਅੱਡੋ ਅੱਡੀ ਰਾਗਾਂ ਵਿੱਚ ਛੇ ਛੇ ਆਉਂਦੇ ਹੈ, ਅੱਠ ਅਸ਼ਟਪਦੀਆਂ ਅੱਠ ਅੱਠ ਪੌੜੀਆਂ ਵਾਲੇ। ਜਿਵੇਂ ਕਾਨੜੇ ਵਿੱਚ ਹੈ, ਕਲਿਆਣ ਵਿੱਚ ਹੈ, ਇਸੇ ਤਰ੍ਹਾਂ ਨਟ ਨਰੈਣ ਵਿੱਚ ਹੈ। ਇਹ ਜਿਹੜੇ ਛੇ ਸ਼ਬਦ ਸ਼ਬਦ ਹੈ, ਫਿਰ ਅਖੀਰ 'ਤੇ ਜਿੱਥੇ ਲਿਖਿਆ ਸ਼ੱਕਾ ਇੱਕ, ਇੱਕ ਛੇ ਸ਼ਬਦਾਂ ਦਾ ਸੰਦਾਪ ਪੂਰਾ ਹੋਇਆ, ਉਹ ਚੌਵੀ ਸ਼ਬਦ ਹੈ। ਛੇ ਕਾਨੜੇ ਵਿੱਚ ਹੈ, ਛੇ ਨਟ ਨੈਣ ਵਿੱਚ ਹੈ, ਛੱਟ ਛੇ ਕਲਿਆਣ ਰਾਗ ਵਿੱਚ ਹੈ। ਇਸ ਤਰ੍ਹਾਂ ਛੇ ਸ਼ਬਦ ਬਿਲਾਵਲ ਰਾਗ ਵਿੱਚ ਆ ਜਾਂਦੇ ਹੈ। ਇਹਨਾਂ ਚੌਵੀ ਸ਼ਬਦਾਂ ਨੂੰ ਪੁਰਾਤਨ ਗੁਰਸਿੱਖਾਂ ਵਿੱਚ ਸੁਖਮਨਾ ਸਾਹਿਬ ਕਿਹਾ ਜਾਂਦਾ ਹੈ, ਔਰ ਸੁੰਦਰ ਗੁਰਕਿਆਂ ਵਿੱਚ ਛੁਕਿਆ ਹੋਇਆ ਹੈ। ਪਹਿਲਾਂ ਸੁਖਮਨੀ ਹੈ, ਫਿਰ ਲਿਖਿਆ ਸੁਖਮਨਾ ਸਾਹਿਬ। ਇਸ ਤਰ੍ਹਾਂ ਇਹ ਜਾਣੀ ਇਤਿਹਾਸ ਰਾਹੀਂ ਇਹ ਚੱਲਦਾ ਸਾਰਾ ਕੁਛ। ਮਹਾਰਾਜ ਨੇ ਨਹੀਂ ਇੱਥੇ ਲਿਖਿਆ, ਬਾਕੀ ਹੈ ਵੀ ਹਿਜਰ ਸ਼ਬਦ ਤੋਂ, ਹਿਜਰ ਨੂੰ ਵਿਯੋਗ ਦਾ ਹੁੰਦਾ, ਵਿਛੋੜੇ ਦਾ ਹੁੰਦਾ, ਵਿਰਾਗ ਦਾ ਹੁੰਦਾ ਹੈ, ਵੀ ਇਹ ਵਿਰਾਗਮਈ ਸ਼ਬਦ ਹੈ। ਇਸ ਕਰਕੇ ਵੀ ਇਹ ਹਿਜਰੇ ਦੇ ਸ਼ਬਦ ਜਾਂ ਹਜ਼ਾਰੇ ਦੇ ਸ਼ਬਦ, ਵਿਛੋੜੇ ਦੇ ਵਿਰਾਗ ਦੇ ਸ਼ਬਦ, ਇਸ ਤਰ੍ਹਾਂ ਕੁਝ ਇਹ ਜਾਣੀ ਸੰਪਰਦਾ ਵਿੱਚ ਜਿਹੜੇ ਕੋਈ ਵਿਦਿਆਰਥੀ ਪੜ੍ਹਦੇ ਆ ਉਹਨਾਂ ਨੂੰ ਇਹ ਸ਼ਬਦਾਂ ਦੇ ਸੰਬੰਧ ਵਿੱਚ ਇਹ ਵਾਕਫੀਅਤ ਦਿੱਤੀ ਜਾਂਦੀ ਹੈ। ਔਰ ਜਿਹੜੇ ਕੋਈ ਸੰਪਰਦਾ ਵਿੱਚ ਪੜ੍ਹਦੇ ਉਹ ਜਦੋਂ ਫਿਰ ਇਹੋ ਜਿਹੇ ਸ਼ਬਦਾਂ ਦੀ ਵਿਚਾਰ ਸ਼ੁਰੂ ਹੁੰਦੀ ਹੈ ਅਤੇ ਉਹ ਫਿਰ ਵਿਦਵਾਨ ਲੋਕ ਕਥਾ ਵਾਚਕ ਦੱਸ ਦਿੰਦੇ ਵੀ ਇਹ ਆ ਸ਼ਬਦਾਂ ਨੂੰ ਆ ਨਾਮ ਨਾਲ ਵੀ ਗੁਰਸਿੱਖਾਂ ਵਿੱਚ ਸਤਿਕਾਰ ਨਾਲ ਬੋਲਿਆ ਜਾਂਦਾ ਹੈ ਕਿਹਾ ਜਾਂਦਾ ਹੈ। ਹੋਰ ਜਿਵੇਂ ਸ਼ਬਦਾਂ ਦੀ ਪ੍ਰਾਰੰਭਤਾ ਵਿੱਚ ਗੁਰੂ ਕਲਗੀਧਰ ਜੀ ਨੇ ਵਸਤੂ ਨਿਰਦੇਸ਼ ਮੰਗਲ ਕੀਤਾ, ਪਰਮੇਸ਼ਰ ਦਾ ਜਸ ਕੀਤਾ ਨਿਰਣੇ ਪੂਰਵਕ ਵੀ ਵਾਹਿਗੁਰੂ ਕੈਸਾ ਹੈ, ਉਹ ਕਿਹਾ ਇੱਕ ਹੈ, ਉਹ ਬਹੁਤੇ ਨਹੀਂ ਹੈ ਪਰਮੇਸ਼ਰ। ਉਹੀ ਜਿੰਨੇ ਉਹਨੇ ਭੇਜੇ ਤੇ ਉਹ ਸਾਰੇ ਪਰਮੇਸ਼ਰ ਕਹਾਉਣ ਲੱਗ ਪਏ। ਗੁਰੂ ਕਲਗੀਧਰ ਜੀ ਨੇ ਆਪਣੀ ਬਾਣੀ ਦੁਆਰਾ ਵੀ ਜਿਹੜੇ ਜਿਹੜੇ ਭੇਜੇ ਉਹਨਾਂ ਨੇ ਕਿਵੇਂ ਬ੍ਰਹਮ ਆਪਣੇ ਆਪ ਨੂੰ ਕਿਹਾ, ਬ੍ਰਹਮਾ ਪਾਰ ਬ੍ਰਹਮ ਕਰਨਾ ਨਾ ਮਹਾਦੇਵ ਚੁੱਤ ਕਹਿਲਾਇਓ, ਵਿਸ਼ਨੂੰ ਆਪ ਹੀ ਕੋ ਠਹਿਰਾਇਓ, ਉਹ ਸਾਰੇ ਦੱਸੇ ਨੇ। ਪਰ ਹੈ ਪਰਮੇਸ਼ਰ ਇੱਕ, ਇਹ ਨਾ ਬ੍ਰਹਮਾ ਪਰਮੇਸ਼ਰ ਹੈ, ਨਾ ਵਿਸ਼ਨੂੰ ਪਰਮੇਸ਼ਰ, ਨਾ ਸ਼ਿਵਜੀ ਪਰਮੇਸ਼ਰ ਹੈ, ਨਾ ਹੋਰ ਕੋਈ ਹੈ। ਇਹ ਨਿਰਣੇ ਪੂਰਵਕ ਜਸ ਹੈ ਵੀ ਪਰਮੇਸ਼ਰ ਇੱਕ ਹੈ, ਬਹੁਤੇ ਨਹੀਂ, ਪੰਜ ਸੱਤ ਨਹੀਂ ਰੱਬ। ਉਹ ਕਾਨੇ ਵਰਗੇ ਜ਼ਰੂਰ ਕਹਿੰਦੇ ਸੀ ਉਹ ਹੀਰੇ ਮੈਂ ਉਹ ਹੀਰੇ, ਹੁਣ ਵੀ ਕੁਛ ਚਾਰ ਅੱਖਰ ਵਿਧਾਨ ਦੇ ਪੜ੍ਹਦੇ ਉਹ ਵੀ ਕਹਿਣ ਲੱਗਦੇ ਮੈਂ ਬ੍ਰਹਮਾ ਬ੍ਰਹਮ ਸਰੂਪ ਹਾਂ ਜੀ। ਜੋ ਲਗਾਈ ਕੇ ਬਾਹਰ ਬਾਹਰ ਜਿੱਥੇ ਸਥਾਨ ਬਣੇ ਹੈ ਉੱਥੇ ਵੀ ਇੱਕ ਆਪਣੇ ਆਪ ਨੂੰ ਬ੍ਰਹਮ ਕਹਾਉਣ ਵਾਲਾ ਹੀ ਸੀ ਨਾ, ਉਹੀ ਕਹਿੰਦਾ ਸੀ ਮੈਂ ਬ੍ਰਹਮਾ ਮੇਰੀ ਪੂਜਾ ਕਰੋ, ਮੈਨੂੰ ਮੱਥਾ ਟੇਕੋ, ਤੁਹਾਨੂੰ ਕੋਈ ਭਜਨ ਸਿਮਰਨ ਕਰਨ ਦੀ ਲੋੜ ਨਹੀਂ ਹੈ, ਮੈਂ ਤੁਹਾਨੂੰ ਮੁਕਤ ਕਰ ਦੂੰ। ਉਹ ਆਪਣੇ ਆਪ ਨੂੰ ਬ੍ਰਹਮ ਕਹਾਉਣ ਵਾਲਾ ਮਰ ਕੇ ਸੱਪ ਬਣਿਆ ਸੀ, ਜਿਨ੍ਹਾਂ ਦੇ ਘਰਾਂ ਤੋਂ ਖਾਂਦਾ ਪੀਂਦਾ ਸੀ, ਫਿਰ ਉਹਨਾਂ ਨੇ ਹਿਸਾਬ ਕਿਤਾਬ ਤਾਂ ਲੈਣਾ ਹੀ ਸੀ ਨਾ, ਉਹ ਫਿਰ ਕੀੜੇ ਬਣ ਕੇ ਉਹਦਾ ਮਾਸ ਕੱਟ ਕਰਕੇ ਖਾਂਦੇ ਸੀ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾ ਕੇ ਉਹਦੀ ਕਲਿਆਣ ਕੀਤੀ ਸੀ। ਹਾਂ, ਜਿਹੜੇ ਕੋਈ ਚਾਰ ਅੱਖਰ ਪੜ੍ਹ ਕੇ ਬ੍ਰਹਮ ਬਣ ਜਾਂਦੇ ਆ ਨਾ, ਉਹਨਾਂ ਨੂੰ ਸਜ਼ਾ ਮਿਲਦੀ ਹੈ, ਸੱਪ ਬਣਦੇ ਉਹ, ਕੀੜੇ ਪੈਂਦੇ ਉਹਨਾਂ ਦੇ। ਅਤੇ ਕਾਨੇ ਵਰਗੇ ਬ੍ਰਹਮ ਬਣਦੇ ਸੀ, ਅੰਮ੍ਰਿਤਸਰੋਂ ਆਉਂਦਿਆਂ ਰਸਤੇ ਰਸਤੇ ਵਿੱਚ ਹੀ ਉਹ ਸਿਰ ਦੇ ਉੱਤੇ ਰਸਤਾ ਚੱਕਰ ਜਾਂ ਪੀਘਿਆ ਜਾਂ ਲੰਘ ਗਿਆ ਸੀ, ਸਿਰ ਫਿਰ ਗਿਆ ਸੀਗਾ, ਲਾਹੌਰ ਨਹੀਂ ਆ ਸਕਿਆ, ਬ੍ਰਹਮ ਰਸਤੇ ਵਿੱਚ ਹੀ ਮਰ ਗਿਆ ਸੀ। ਹੋਰ ਮਿਰਚ ਜੀ ਨਿਕਲ ਗਈ ਸੀ, ਖਿਲਰ ਗਈ ਸੀ। ਇਸੇ ਤਰ੍ਹਾਂ ਹਰਨਾਕਸ਼ ਵੀ ਬਣ ਬੈਠਾ ਸੀ, ਜਲੇ ਰਾਮ ਥਲੇ ਰਾਮ ਵੀ ਮੈਂ ਹੀ ਹੈ, ਰੌਣ ਵੀ ਕਹਿੰਦਾ ਸੀ ਮੈਂ ਹੀ ਹੈ, ਪਰ ਕੋਈ ਨਹੀਂ ਹੈ, ਪਰਮੇਸ਼ਰ ਇੱਕ ਹੈ। ਬਾਕੀ ਸਭ ਉਹਦੇ ਪੈਦਾ ਕੀਤੇ ਹੈ, ਜਨਮ ਮਰਨ ਵਿੱਚ ਹੈ, ਉਹ ਅਵਿਨਾਸੀ ਬਿਨ ਸਤ ਨਾਹੀ, ਓਂਕਾਰ ਸਭ ਦਾ ਪ੍ਰਕਾਸ਼ਕ ਰੱਖਕ, ਸਤ ਤ੍ਰੈ ਅਕਾਲ ਵਾਦ ਰੂਪ ਹੈ, ਤਿੰਨੇ ਸਮਿਆਂ ਵਿੱਚ ਉਹਦਾ ਨਾਸ ਨਹੀਂ ਹੁੰਦਾ, ਗੁਰ ਚੇਤਨ ਸਰੂਪ ਹੈ, ਜੜ ਨਹੀਂ ਉਹ। ਸਗੋਂ ਜਿਹੜੇ ਜੜ ਹੈ ਉਹਨਾਂ ਨੂੰ ਚੇਤਨ ਸੱਤਾ ਦੇ ਕੇ ਸਾਰੀ ਕਰਮ ਕਿਰਿਆ ਕਰਾਉਣ ਵਾਲਾ, ਚੇਸ਼ਟਾ ਕਰਾਉਣ ਵਾਲਾ ਹੈ। ਫਿਰ ਪ੍ਰਸਾਦ ਉਹ ਸੋਗਮ ਵਿੱਚ ਨਹੀਂ ਡੁੱਬਿਆ, ਉਹ ਆਨੰਦ ਸਰੂਪ ਹੈ, ਆਨੰਦ ਕੋਈ ਉਹ ਤੋਂ ਵੱਖਰਾ ਨਹੀਂ ਹੈ, ਸਗੋਂ ਆਨੰਦ ਸਰੂਪ ਹੀ ਹੈ। ਐਸਾ ਜਿਹੜਾ ਵਾਹਿਗੁਰੂ ਹੈ ਇੱਕੋ ਇੱਕ, ਸਭ ਦਾ ਪ੍ਰਕਾਸ਼ ਰਸ਼ੋ ਮਿਲਦਾ ਸਤਿਗੁਰੂ ਦੀ ਕਿਰਪਾ ਕਰਕੇ ਹੈ। ਰਾਮਕਲੀ ਪਾਤਸ਼ਾਹੀ ਦਸਵੀਂ, ਰਾਮਕਲੀ ਰਾਗ ਹੈ ਦਸਵੀਂ ਪਾਤਸ਼ਾਹੀ ਦੇ, ਇਸ ਰਾਗ ਵਿੱਚ ਇਹ ਪਹਿਲਾ ਸ਼ਬਦ ਹੈ ਜੋ ਦਸਵੀਂ ਗੁਰਤਾ ਗੱਦੀ ਦੇ ਮਾਲਕ ਹਨ, ਪਾਤਸ਼ਾਹੀ ਤਖ਼ਤ ਨਾ ਹੁੰਦਾ ਦਸਵੇਂ ਤਖ਼ਤ ਦੇ ਮਾਲਕ ਹੈ, ਪਾਤਸ਼ਾਹ ਹਨ, ਉਹਨਾਂ ਦੇ ਇਹ ਸ਼ਬਦ ਹਨ। ਹੁਣ ਇੱਥੇ ਤਾਂ ਕੋਈ ਗੁੰਜਾਇਸ਼ ਨਹੀਂ ਨਾ ਰਹਿੰਦੀ ਸ਼ੱਕ ਸ਼ੁਭਾ ਦੀ। ਜਿਹੜੇ ਕਹਿੰਦੇ ਨਾ ਇਹ ਮਹਾਰਾਜ ਦੀ ਬਾਣੀ ਨਹੀਂ ਹੈ, ਇਹ ਤਾਂ ਕਵੀਆਂ ਦੀ ਬਾਣੀ ਹੈ, ਆਹ ਹੁਣ ਲਿਖਿਆ ਪਿਆ ਪਾਤਸ਼ਾਹੀ ਦਸਵੀਂ, ਵੀ ਐਸਾ ਕਿਹੜਾ ਕੋਈ ਕਵੀ ਹੈ ਜਿਹੜਾ ਆਪਣੇ ਆਪ ਨੂੰ ਦਸਵੀਂ ਪਾਤਸ਼ਾਹੀ ਲਿਖ ਦੂਗਾ। ਇਸ ਕਰਕੇ ਜਿੱਥੇ ਵੀ ਕੋਈ ਬਾਣੀ ਪ੍ਰਾਰੰਭ ਹੁੰਦੀ ਉੱਥੇ ਸਿਰਲੇਖ ਪਾਤਸ਼ਾਹੀ ਦਸਵੀਂ ਆਇਆ ਹੈ। ਫਿਰ ਤਾਂ ਕੋਈ ਇਹ ਸ਼ੱਕ ਸ਼ੁਭਾ ਨਹੀਂ ਰਹੇ, ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਕਿੱਥੇ ਵੀ ਕੋਈ ਸ਼ਬਦ ਹੁੰਦਾ ਉੱਥੇ ਨਾਲ ਨਾਲ ਲਿਖਿਆ ਵੀ ਸੋਠ ਮਹੱਲਾ ਪੰਜਵਾਂ, ਸੋਠ ਮਹੱਲਾ ਪਹਿਲਾ, ਸੋਠ ਮਹੱਲਾ ਤੀਜਾ, ਸੋਠ ਮਹੱਲਾ ਪੰਜਵਾਂ, ਸੋਠ ਮਹੱਲਾ ਨਾਵਾਂ, ਇਵੇਂ ਇੱਥੇ ਲਿਖਤਾ ਸਿਰਲੇਖ ਮਹਾਰਾਜ ਨੇ। ਹਰ ਇੱਕ ਸ਼ਬਦ ਨਾਲ ਪਾਤਸ਼ਾਹੀ ਦਸਵੀਂ ਲਿਖਿਆ ਪਿਆ। ਹੁਣ ਕਿਹੜਾ ਐਸਾ ਹੈ ਵੀ ਜਿਹੜਾ ਕਹੂਗਾ ਵੀ ਇਹ ਮਹਾਰਾਜ ਦੀ ਬਾਣੀ ਨਹੀਂ ਹੈ? ਹਾਂ, ਉਹ ਕਹੂਗਾ ਜਿਹਨੂੰ ਕੋਈ ਕਿਸੇ ਗੁਫਾ ਗੁਫਾ ਮਿਲਿਆ ਰੁਪਈਏ ਦਿੱਤੇ, ਉਹ ਝੂਠ ਬੋਲੂ, ਉਹ ਜ਼ਰੂਰ ਕਹੂਗਾ ਇਹ ਨਹੀਂ ਮਹਾਰਾਜ ਦੀ ਬਾਣੀ। ਉਹ ਰੁਪਈਏ ਦੇ ਕੇ ਜਦੋਂ ਮਰਜ਼ੀ ਕਿਸੇ ਤੋਂ ਤੁਸੀਂ ਝੂਠ ਮਰਾ ਲਓ, ਉਹ ਸਾਡੇ ਵਿੱਚੋਂ ਵੀ ਹੁਣ ਬੋਲ ਪੈਣਗੇ। ਆ ਕਚਹਿਰੀਆਂ 'ਚ ਜਾ ਕੇ ਝੂਠ ਬੋਲ ਹੀ ਦਿੰਦੇ, ਰੁਪਈਏ ਲੈ ਕੇ ਝੂਠੀ ਗਾਹੀ ਦੇ ਹੀ ਦਿੰਦੇ ਆ। ਜੇ ਉਹ ਪੈਸੇ ਲੈ ਕੇ ਝੂਠੀ ਗਾਹੀ ਦੇਖਦੇ, ਇਹ ਜਿਹੜੇ ਵਿਦਵਾਨ ਆ ਪੈਸੇ ਲੈ ਕੇ ਨਹੀਂ ਝੂਠ ਬੋਲ ਸਕਦੇ, ਸਿੱਧੀ ਗੱਲ ਹੈ। ਜੇ ਇਹਨਾਂ ਨੂੰ ਕਹੋ ਵੀ ਆਓ ਸਾਡੇ ਨਾਲ ਗੱਲ ਕਰੋ, ਵੀ ਦਿਖਾਓ ਕਿਵੇਂ ਮਹਾਰਾਜ ਦੀ ਬਾਣੀ ਹੈ, ਇਹ ਝੂਠ ਬੋਲਣ ਵਾਲੇ ਫਿਰ ਉਹਨਾਂ ਕੋਲ ਸੱਚ ਕੋਲ ਝੂਠ ਆਉਂਦਾ ਨਹੀਂ ਹੁੰਦਾ ਹੈ। ਇਸ ਕਰਕੇ ਪਾਠ ਉਹ ਸਮਾਗਮ ਵੀ ਇਸੇ ਕਰਕੇ ਦਨਵਾ ਸਾਹਿਬ ਹੋਇਆ ਵੀ ਉਹ ਜਿਹੜੀ ਮਹਾਰਾਜ ਦੇ ਬਾਣੀ ਦੇ ਸੰਬੰਧ ਵਿੱਚ ਕਿੰਤੂ ਪਰੰਤੂ ਕਰਦੇ ਸੀ, ਆਹ ਇਸ ਲਫਜ਼ ਨਹੀਂ ਪੜ੍ਹਨੇ ਚਾਹੀਦੇ, ਇਸ ਤਰ੍ਹਾਂ ਇਹਨਾਂ ਦਾ ਉਚਾਰਨ ਕਰਨਾ ਚਾਹੀਦਾ, ਇਉਂ ਨਹੀਂ ਕਰਨਾ ਚਾਹੀਦਾ। ਫਿਰ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ, ਸਟੇਜ 'ਤੇ ਵੀ ਕਿਹਾ ਵੀ ਆਓ ਸਾਡੇ ਨਾਲ ਗੱਲ ਕਰੋ, ਤਸੱਲੀ ਕਰਾਓ। ਕੋਈ ਨਹੀਂ ਆਇਆ ਉੱਥੇ, ਅਖਬਾਰਾਂ ਵੀ ਜ਼ਰੂਰ ਹੈ ਲੋਕਾਂ ਨੂੰ, ਉਹ ਚੱਕਰ ਪਾਉਣ ਵਿੱਚ ਦੇਖ ਬੜੇ ਬੜੇ ਦੇਈ ਜਾਂਦੇ ਆ। ਦਸ ਗ੍ਰੰਥ ਵਿੱਚ ਵੀ ਮਹਾਰਾਜ ਦੀ ਬਾਣੀ ਸੰਬੰਧ ਵਿੱਚ ਬੜੇ ਬੜੇ ਦੇਖ ਦੇਈ ਜਾਂਦੇ ਆ, ਲੋਕ ਭੜਕੀ ਜਾਂਦੇ ਆ। ਜਿਨ੍ਹਾਂ ਨੂੰ ਇਹ ਸਾਰਾ ਕੁਝ ਪਤਾ ਉਹ ਵਿਗਾੜਦੇ ਵੀ ਆਓ ਗੱਲ ਕਰੋ, ਉੱਥੇ ਨੇੜੇ ਨਹੀਂ ਜਾਂਦੇ ਉਹਨਾਂ ਦੇ। ਇਸ ਕਰਕੇ ਜਣੀ ਜਿਹੜਾ ਗੁਰੂ ਕਲਗੀਧਰ ਬਾਣੀ ਦੀ ਮਹਾਰਾਜ ਦੀ ਕਥਾ ਸੁਣ ਲੂ, ਉਹ ਨਹੀਂ ਭਟਕੂਗਾ। ਹੁਣ ਅੱਜ ਆ ਜਿਹੜਾ ਲਿਖਿਆ ਨਾ ਪਾਤਸ਼ਾਹੀ ਦਸਵੀਂ ਇੱਥੇ ਪਿਆ, ਹੁਣ ਮਾਤਰ ਕਹਿ ਰਿਹਾ ਦੱਸ ਰਿਹਾ ਵੀ ਆਹ ਹੈ ਸਿਰਲੇਖ। ਇਹ ਲਿਖਿਆ ਸਿਰਲੇਖ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖਿਆ, ਗੁਰੂ ਕਲਗੀਧਰ ਜੀ ਦੀ ਆਗਿਆ ਨਾਲ। ਜਿਵੇਂ ਬਾਕੀ ਬਾਣੀ ਭਾਈ ਮਨੀ ਸਿੰਘ ਜੀ ਨੇ ਗੁਰੂ ਕਲਗੀਧਰ ਜੀ ਦੀ ਆਗਿਆ ਨਾਲ ਗੁਰੂ ਕਾਂਸ਼ੀ ਲਿਖੀ ਹੈ ਨਾ, ਉਵੇਂ ਇਹ ਵੀ ਉਹਨਾਂ ਨੇ ਲਿਖੀ ਹੈ। ਇਸ ਕਰਕੇ ਹੁਣ ਉਹ ਭਲਾ ਜੇ ਮਹਾਰਾਜ ਦੀ ਬਾਣੀ ਨਾ ਹੁੰਦੀ ਤੇ ਉਹ ਭਾਵੇਂ ਆਪਣੇ ਵੱਲੋਂ ਕਿਵੇਂ ਲਿਖ ਦਿੰਦੇ ਪਾਤਸ਼ਾਹੀ ਦਸਵੀਂ। ਰੋ ਵਿਚਾਰ ਹੁਣ ਹਿੰਦੂ ਮਤ ਅਨੁਸਾਰ ਚਾਰ ਅਸਰਮ ਹੈ। ਪਹਿਲਾਂ ਬ੍ਰਹਮਚਾਰੀ ਅਸਰਮ ਬ੍ਰਹਮਚਰਜ ਹੈ, ਦੂਜਾ ਗ੍ਰਿਹਸਥ ਅਸਰਮ ਹੈ, ਤੀਸਰਾ ਬਾਨਪ੍ਰਸਥ ਅਸਰਮ ਹੈ, ਚੌਥਾ ਹੈ ਸੰਨਿਆਸ। ਇਹ ਜਿਹੜੇ ਹਿੰਦੂ ਕਹਿੰਦੇ ਜਿਹੜੀ ਅਕੇਲੀ ਵਸਤਾ ਹੈ ਨਾ, ਉਹਦੇ ਵਿੱਚ ਘਰ ਕਾਟ ਛੱਡ ਦੇਣਾ ਚਾਹੀਦਾ, ਘਰੋਂ ਨਿਕਲ ਜਾਣਾ ਚਾਹੀਦਾ। ਮਹਾਰਾਜ ਕਹਿੰਦੇ ਕੋਈ ਘਰੋਂ ਨਿਕਲਣ ਦੀ ਲੋੜ ਨਹੀਂ, ਕੋਈ ਘਰ ਦਾ ਤਿਆਗ ਕਰਨ ਦੀ ਰੋਗ ਨਹੀਂ ਹੈ, ਵੀ ਜਦੋਂ ਘਰੇ ਰਹਿਣ ਦੀ ਲੋੜ ਸੀ, ਹੁਣ ਪੁੱਤਰ ਦੀਆਂ ਪੈਦਾ ਕੀਤੇ ਨੂੰ ਪੜ੍ਹਾਇਆ ਲਿਆ ਬਿਖਾਇਆ, ਨੂਹਾਲਿਆਂ ਦੀਆਂ ਪੋਤੇ ਹੋਏ ਹੈ, ਅਤੇ ਬੁੜਾ ਹੋ ਕੇ ਘਰੋਂ ਨਿਕਲ ਜਾਓ, ਇਹ ਕੋਈ ਅਕਲਬਾਤ ਦੀ ਗੱਲ ਹੈਗੀ ਹੈ ਵੀ ਉਹਨਾਂ ਪਿੱਛੇ ਤਾਂ ਸਾਰਾ ਧੰਦ ਪਿੱਟਿਆ ਵੀ ਹੁਣ ਇਹ ਮੇਰੇ ਬੁੱਢੇ ਦੀ ਸੇਵਾ ਕਰਨਗੇ। ਉਹ ਹਿੰਦੂਆਂ ਦਾ ਸ਼ਰਮ ਹੈ, ਕਹਿੰਦੇ ਘਰੇ ਉਜਾੜ ਚਲੇ ਜਾਓ, ਜੰਗਲ ਚਲੇ ਜਾਓ, ਭੁੱਖੇ ਤੇ ਮਰੋ ਉੱਥੇ। ਮਹਾਰਾਜ ਉਹਦਾ ਖੰਡਨ ਕਰ ਰਹੇ ਹੈ ਵੀ ਰੇ ਮਨ ਐਸੋ ਕਰ ਸੰਨਿਆਸਾ, ਵੀ ਜੇ ਤਿਆਗ ਕਰਨਾ ਹੈ ਮੇਰੇ ਮਨਾ ਤੂੰ ਐਸਾ ਤਿਆਗ ਧਾਰਨ ਕਰ, ਇਹੋ ਜਿਹਾ ਸੁਨਿਆਗ ਕਰ। ਉਹਨਾਂ ਦਾ ਇਹ ਜਿਹੜੇ ਚਾਰ ਸ਼ਰਮ ਹੈ ਵੀ ਇਹ 100 ਸਾਲ ਦੀ ਜ਼ਿੰਦਗੀ ਹੈ, 100 ਸਾਲ ਦੀ ਉਮਰ ਹੈ, ਵੀ ਉਹ 100 ਸਾਲ ਦੀ ਜਿਹੜੀ ਜ਼ਿੰਦਗੀ ਹੈ ਕਿਹੜੇ ਕਿਹੜੇ ਢੰਗ ਨਾਲ ਉਹਨੂੰ ਵਸਰਨਾ, ਕਿਸ ਕਿਸ ਵਿੱਚ ਰਹਿ ਕੇ ਉਹਨੂੰ ਬਿਤਾਉਣਾ ਹੈ, ਉਹ ਘਰੇ ਰਹਿ ਕੇ ਕਰਨੀ ਹੈ, ਸ਼ਰਮ ਕਹੋ, ਕੋਈ ਟਿਕਾਣਾ ਕਹੋ, ਡੇਰਾ ਕਹੋ। ਵੀ 25 ਸਾਲ ਬ੍ਰਹਮਚਾਰੀ ਰਹਿਣਾ ਹੈ, ਬ੍ਰਹਮਚਰਜ ਰੱਖਣਾ ਹੈ, ਵੀ ਸ਼ਾਦੀ ਸ਼ੁਦਾ ਨਹੀਂ ਹੋਣਾ, ਵਿਆਹ ਨਹੀਂ ਕਰਾਉਣਾ 25 ਸਾਲ ਤੱਕ, ਇਸ ਤੋਂ ਪਹਿਲਾਂ ਵਿੱਦਿਆ ਪੜ੍ਹਨੀ ਹੈ, ਇਉਂ ਵਿਦਵਾਨ ਬਣਨਾ ਹੈ। ਫਿਰ 25 ਸਾਲ ਤੋਂ ਬਾਅਦ ਗ੍ਰਿਹਸਥ ਆਸ਼ਰਮ, ਫਿਰ ਗ੍ਰਿਹਸਥੀ ਬਣਨਾ, ਸ਼ਾਦੀ ਕਰ ਲੈਣੀ ਹੈ ਅਤੇ ਆਪਣਾ ਪਾਲਣ ਪੋਸ਼ਣ ਵਾਸਤੇ ਕੋਈ ਧੰਦਾ ਕਰਨਾ ਹੈ, ਕੋਈ ਇਸ ਤਰ੍ਹਾਂ ਸੰਤਾਨ ਪੈਦਾ ਕਰਨੀ ਹੈ। ਉਹ 50 ਸਾਲ ਯਾਨੀ 25 ਸਾਲ, 25 ਤੋਂ ਲੈ ਕੇ 25 ਸਾਲ ਤੱਕ ਇਸ ਵਿੱਚ ਰਹਿਣਾ ਹੈ। ਉਹ ਗ੍ਰਿਹਸਥ ਵਿਆਹ ਸ਼ਾਦੀ ਕਰਕੇ ਫਿਰ ਬੱਚੇ ਦਾ ਪਾਲਣ ਪੜਾਉਣ, ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਉਹਨਾਂ ਨੂੰ ਕਾਰੇ ਲਾਉਣਾ। ਫਿਰ ਉਦੋਂ ਬਾਅਦ ਹੈਗਾ ਤੀਸਰਾ ਬਾਣ ਪ੍ਰਸਤ ਅਸਰਮ, ਵੀ ਰਹਿਣਾ ਤਾਂ ਘਰੇ ਹੀ ਪਰ ਥੋੜ੍ਹਾ ਜਿਹਾ ਪਾਸੇ ਰਹਿਣ ਲੱਗਿਆ, ਜਾਣੀ ਕਿ ਉਹ ਆਪਣੇ ਬੱਚਿਆਂ ਦੇ ਮੋਢਿਆਂ 'ਤੇ ਰੱਖ ਦੇਣਾ ਵੀ ਹੁਣ ਤੁਸੀਂ ਸੰਭਾਲੋ ਬਈ, ਵੀ ਮੇਰੇ ਦੇਖ ਰੇਖ ਸਾਰਾ ਕੁਛ ਕਰੋ ਕਰਾਓ ਤੁਸੀਂ, ਉਹ ਨਜ਼ਰਸਾਨੀ ਕਰਨੀ, ਜਿੱਥੇ ਕੋਈ ਵਿਗੜਦਾ ਤਿਗੜਦਾ ਉੱਥੇ ਉਹਨਾਂ ਨੂੰ ਕਹਿਣਾ ਸੁਣਨਾ, ਬਾਕੀ ਉਹਨਾਂ ਨੂੰ ਕੋਈ ਆਪੇ ਮਰਜ਼ੀ ਨਾਲ ਕਰੋ, ਲਿਆਓ ਦਿਓ ਰੱਖੋ। ਜਿਹੜੀ 50 ਸਾਲ ਤੋਂ ਲੈ ਕੇ ਅਗਲੇ ਜਿਹੜੇ 25 ਸਾਲ ਆ, 75 ਸਾਲ ਤੱਕ, 25 ਸਾਲ ਤੱਕ ਵੀ ਉਹ ਰਹਿਣਾ ਘਰੇ ਅਤੇ ਸਮਝਣਾ ਵੀ ਮੈਂ ਜਿਵੇਂ ਜੰਗਲ ਵਿੱਚ ਬੈਠਾ, ਬਾਹਰ ਬੈਠਾ, ਇਉਂ ਇਕਾਂਤ ਰਹਿਣਾ ਜਾਣੀ ਪਾਸੇ ਰਹਿਣਾ। ਇਹਨੂੰ ਬਾਣ ਪ੍ਰਸਤ ਕਹਿੰਦੇ ਹੈ ਵੀ ਘਰ ਛੱਡਣਾ ਨਹੀਂ ਹੈ, ਰਹਿਣਾ ਘਰੇ ਹੈ ਪਰ ਰਹਿਣਾ ਪਾਸੇ ਹੈ, ਅਲੈਦਾ ਰਹਿਣਾ ਹੈ, ਉਧਰ ਧਿਆਨ ਨਹੀਂ ਦੇਣਾ ਹੈ। ਫਿਰ ਜਿਹੜਾ 75 ਸਾਲ ਤੋਂ ਬਾਅਦ ਅਗਲੇ 25 ਸਾਲ ਹੈ ਉਹ ਹੈ ਸੰਨਿਆਸ ਅਸਰਮ ਦੇ, ਕਹਿੰਦੇ ਬਿਲਕੁਲ ਤਿਆਗ ਕਰ ਦੇਣਾ ਸਭ ਦਾ, ਘਰੋਂ ਨਿਕਲ ਜਾਣਾ, ਜਾਣੀ ਜੰਗਲ ਵਿੱਚ ਜਾ ਬਹਿਣਾ, ਉੱਥੇ ਭੁੱਖੇ ਤੇ ਮਨ ਰੱਬ ਰੱਬ ਕਰਨਾ ਅਤੇ ਕੰਡੇ ਮਰਾਉਣੇ। ਇਹ ਗੁਰੂ ਕਲਗੀਧਰ ਜੀ ਦਾ, ਗੁਰੂ ਨਾਨਕ ਸਾਹਿਬ ਜੀ ਦਾ ਸਾਰ ਸਿਧਾਂਤ ਨਹੀਂ ਹੈ ਵੀ ਘਰ ਬਾਰ ਛੱਡੋ, ਕਾਹੇ ਰੇ ਬਨ ਕੋ ਜਿਨ ਜਾਈ, ਸਰਵ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਦਾਈ। ਉਹ ਕਬੀਰ ਸਾਹਿਬ ਜੀ ਨੇ ਵੀ ਕਿਹਾ ਨਗਨ ਫਿਰਤ ਜੋ ਪਾਈਆ ਯੋਗ ਬਨਕਾ ਮਿਰਗ ਮੂਰ ਸਭ ਹੋਗ, ਵੀ ਨੰਗੇ ਹੋ ਕੇ ਜੰਗਲਾਂ ਵਿੱਚ ਜਾ ਕੇ ਕੀ ਵੀ ਰੱਬ ਮਿਲ ਜਾਂਦਾ ਜੁੜ ਜਾਈਦਾ। ਕਹਿੰਦੇ ਜੰਗਲਾਂ ਵੀ ਸਾਰੇ ਜਦੋਂ ਹਰਨ ਪੈਦਾ ਹੁੰਦੇ ਆ ਉੱਥੇ ਹੀ ਰਹਿੰਦੇ, ਉੱਥੇ ਨੰਗੇ ਫਿਰਦੇ ਆ, ਇਹ ਨੰਗੇ ਫਿਰ ਕੇ ਇੱਥੋਂ ਜੰਗਲਾਂ ਵਿੱਚ ਫਿਰੀ ਗਿਆ ਤਾਂ ਫਿਰ ਉਹ ਤਾਂ ਜਿਉਂ ਪੈਦਾ ਹੋਏ ਉੱਥੇ ਹੀ ਫਿਰਦੇ ਨੇ। ਕਿਆ ਨੰਗੇ ਕਿਆ ਵਾਧੇ ਚਾਂ ਜਾਂ ਨੀ ਚੀਨ ਸਦਾ ਕਰਕੇ ਗੁਰੂ ਮਹਾਰਾਜ ਨੇ ਇਹਨਾਂ ਦਾ ਖੰਡਨ ਕੀਤਾ। ਉਹ ਕੀ ਕਹਿ ਰਹੇ ਆਪ ਜੀ ਦੇ ਮੁੱਖੋਂ ਸ਼ਬਦ ਸੁਣੀਏ, ਬੈਰਾਗਮਈ
ਹੇ ਮਨ ਐਸੋ ਕਰ ਸੰਨਿਆਸਾ,
ਹੇ ਮੇਰੇ ਮਨਾ ਜਾਣੀ ਆਪਣੇ ਮਨ ਨੂੰ ਜਿਹੜਾ ਉੱਤਮ ਬਖਤਾ ਹੈ ਉਹ ਜੋ ਕੁਛ ਕਹੂਗਾ ਆਪਣੇ ਮਨ ਰਾਹੀਂ ਕਹੂਗਾ। ਜਿਹੜਾ ਮੱਧਮ ਬਖਤਾ ਹੈ ਉਹ ਕਿਸੇ ਦਾ ਨਾਂ ਲੈ ਕੇ ਕਹੂਗਾ। ਜਿਹੜਾ ਕਨਿਸ਼ਠ ਬਖਤਾ ਨੀਚ ਹੈ ਸਭ ਤੋਂ ਘਟਕੇ ਦਰਜੇ ਦਾ ਲਫ਼ ਹੈ ਉਹ ਤਾੜ ਕੇ ਕਹੂਗਾ ਵੀ ਤੂੰ ਕਰਦਾ ਨਹੀਂ ਕਰਦਾ ਕਿ ਮਾਰਾਂ ਤੇਰੇ। ਇੱਕ ਹੈ ਵੀ ਆਪਣੇ ਮਨ ਰਾਹੀਂ ਉਪਦੇਸ਼ ਦਿੰਦਾ। ਮਹਾਰਾਜ ਦੀ ਬਾਣੀ ਜ਼ਿਆਦਾ ਉੱਤਮ ਬਖਤੇ ਦੁਆਰਾ ਹੈ, ਕਿਤੇ ਕਿਤੇ ਉਹ ਮੱਧਮ ਬਖਤੇ ਦੁਆਰਾ ਨਾਂ ਲੈ ਕੇ ਵੀ ਹੈ। ਸੁਨਮਾ ਛਿੰਦਰਾ ਨਾਨਕ ਬੋਲੈ, ਬੋਲਾ ਈਸਰ ਸਤਸਰੂਪ, ਬੋਲਾ ਗੋਪੀ ਚੰਦ ਸਤਸਰੂਪ, ਸੁਣ ਪਰਥਰ ਨਾਨਕ ਹੈ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਉਹ ਸਾਹਮਣੇ ਬੈਠੇ ਸੀ, ਨਾਂ ਲੈ ਲਿਆ ਉਹਨਾਂ ਦਾ। ਪਰ ਵਿਦਵਾਨ ਕਹਿੰਦੇ ਵੀ ਇਹ ਮੱਧਮ ਬਖਤ ਹੈ ਜਿਹੜਾ ਕੋਈ ਨਹੀਂ ਕਹਿੰਦਾ। ਪਰ ਮਹਾਰਾਜ ਨੇ ਨਾਂ ਲੈ ਲਿਆ ਕਿ ਫਿਰ ਵੀ ਉਹ ਮੱਧਮ ਬਖਤੇ ਨਹੀਂ, ਕਿਉਂਕਿ ਉਹ ਉਹਨੂੰ ਸੰਬੋਧਨ ਕਰਕੇ ਕਹਿ ਦਿੱਤਾ ਹੈ। ਪਰ ਹੈ ਉਹ ਜਿਹੜੇ ਉਪਦੇਸ਼ ਮੇ ਸ਼ਬਦ ਸਾਰਿਆਂ ਦੇ ਸਾਂਝੇ ਲਈ, ਪਰ ਥਾਏ ਸਾਖੀ ਮਹਾਂਪੁਰਖ ਉਹਦੇ ਸਾਂਝੀ ਸਗਲ ਜਹਾਨ ਹੈ। ਸੋ ਹੇ ਮੇਰੇ ਮਨਾ ਇਹੋ ਜਿਹਾ ਤੂੰ ਸੰਨਿਆਸ ਧਾਰ, ਇਹੋ ਜਿਹਾ ਤਿਆਗ ਧਾਰ, ਇਹੋ ਜਿਹਾ ਤਿਆਗ ਕਰ। ਦੁਨੀਆਂ ਦੇ ਲੋਕ ਕਹਿੰਦੇ ਮੈਂ ਜੀ 12 ਸਾਲ ਜੁੱਤੀ ਨਹੀਂ ਪਾਉਣੀ, ਮੈਂ ਤੁਸੀਂ ਤਿਆਗ ਕਰਦਾ ਜੁੱਤੀ ਦਾ ਜੋੜਾ ਨਹੀਂ ਪਾਉਣਾ ਹੈ, ਮੈਂ ਜੀ ਰੋਟੀ ਖਾਣੀ ਛੱਡਦੀ, ਅੰਨ ਨਹੀਂ ਖਾਣਾ ਹੈ, ਮੈਂ ਦੁੱਧ ਪੀਣਾ ਹੈ। ਉਹੇ ਜੈਨੂੰ ਮਹਾਰਾਜ ਕਬੀਰ ਜੀ ਨੇ ਕਿਹਾ ਭਗਵੇਂ ਭਗਤੇ ਦੁੱਧਾ ਤਾਰੀ, ਜੁਗਤੀ ਖਾਵੇ ਬਟਕਾ ਸਾਰੀ। ਵੀ ਮੂੰਹ ਮੁੱਖੋਂ ਤਾਂ ਕਹਿੰਦੇ ਅਸੀਂ ਜੀ ਦੁੱਧ ਦੇ ਆਧਾਰ ਨੇ, ਦੁੱਧ ਹੀ ਪੀਂਦੇ ਹੈ, ਅਸੀਂ ਅੰਨ ਨਹੀਂ ਖਾਂਦੇ। ਇਹ ਗੋਤੀ ਖਾਵੇ ਬਟਕਾ ਸਾਰੀ, ਕਹਿੰਦੇ ਗੋਤਰੂ ਵਿੱਚ ਸਾਰੀ ਬੱਟੀ ਖਾ ਜਾਂਦੇ ਹੈ। ਉਹ ਪੰਜੀਰੀ ਵੀ ਬਣਾਈ ਹੁੰਦੀ ਹੈ, 5 ਸੇਰ ਦੀ ਜਿਹੜੀ ਪੰਜੀਰੀ ਹੈ ਉਹਨੂੰ ਬੱਟੀ ਕਹਿੰਦੇ, ਵੀ 5 ਸੇਰ ਪੰਜੀਰੀ ਖਾ ਲੈਂਦੇ ਗੋਤ, ਦੋ ਰੋਟੀਆਂ ਨਹੀਂ ਖਾਣੀ। ਉਹ ਕਹਿੰਦੇ ਅਸੀਂ ਦੁੱਧ ਪੀਂਦੇ ਹਾਂ ਰਾਤ ਨੂੰ ਗੋਤ, ਦੂਰ ਤੋਂ ਕਹਿੰਦੇ ਬੱਟੀ ਖਾ ਜਾਂਦੇ, ਪੰਜੀਰੀ ਖਾ ਜਾਂਦੇ 5 ਸੇਰ। ਉਹ ਅਸੀਂ ਅੰਨ ਦਾ ਤਿਆਗ ਕੀਤਾ ਹੋਇਆ, ਅੰਨ ਨਹੀਂ ਖਾਂਦੇ। ਉਹ ਕਈ ਫਿਰ ਸਬਜ਼ੀ ਖਾ ਜਾਂਦੇ ਤਕੜੀ ਤਕੜੀ, ਇਹਨਾਂ ਦਾ ਨਹੀਂ ਖਾਣਾ ਹੈ। ਕੋਈ ਕਹਿੰਦਾ ਅਸੀਂ ਘਰੇ ਨਹੀਂ ਰਹਿਣਾ ਹੈ, ਅਸੀਂ ਬਾਹਰ ਇਕਾਂਤ ਵਿੱਚ ਰਹਿਣਾ, ਘਰ ਦਾ ਤਿਆਗ ਕਰ ਦਿੱਤਾ ਹੈ। ਕੋਈ ਕਹਿੰਦੇ ਅਸੀਂ ਘਰ ਦਾ ਤਿਆਗ ਕਰਦਾ, ਅਸੀਂ ਜੰਗਲਾਂ ਵਿੱਚ ਰਹਿਣਾ, ਸਿਰਫ ਬਿਰਸ਼ ਦੀ ਛਾਇਆ ਹੇਠ, ਉੱਥੇ ਵੀ ਜਾ ਕੇ ਮਕਾਨ ਨਹੀਂ ਬਣਾਉਣਾ, ਉੱਥੇ ਕੋਈ ਛੱਪੜੀ ਕੁੱਲੀ ਨਹੀਂ ਬੋਣੀ, ਬਸ ਬਿਰਸ਼ ਹੇਠ ਰਹਿਣਾ। ਜਦੋਂ ਉਹ ਘਰ ਛੱਡਿਆ, ਇੱਥੇ ਮਤਲਬ ਕੀ ਅਸੀਂ ਤਿਆਗ ਕਰ ਆਏ ਹਾਂ। ਮਹਾਰਾਜ ਕਹਿੰਦੇ ਵੀ ਜੇ ਤੂੰ ਤਿਆਗ ਕਰਨਾ ਮੇਰੇ ਮਨਾ, ਉਹ ਐਸਾ ਤਿਆਗ ਕਰ, ਇਹੋ ਜਿਹਾ ਸੰਨਿਆਸ ਧਾਰਨ ਕਰ, ਇਹੋ ਜਿਹਾ ਤਿਆਗੀ ਬਣ।
ਬਨ ਸੇ ਸਦਨ ਸਭੈ ਕਰ ਸਮਝੋ,
ਹਾਂ ਬਨ ਸੇ ਸਦਨ ਸਭੈ ਕਰ ਸਮਝੋ, ਸਭੈ ਸਦਨ ਬਨ ਸੇ ਕਰ ਸਮਝੋ। ਅਰਥ ਵਾਸਤੇ ਜਿੰਨੇ ਤੇਰੇ ਘਰ ਘਾਟ ਹੈ, ਹਵੇਲੀਆਂ ਕੋਠੀਆਂ, ਸਾਰਿਆਂ ਨੂੰ ਕਹਿੰਦੇ ਤੂੰ ਘਰੇ ਬੈਠਾ ਜੰਗਲ ਦੇ ਸਮਾਨ ਹੀ ਸਮਝ। ਵੀ ਇਹਨਾਂ ਦੀ ਮੇਰ ਤੇ ਇੰਨਾ ਕਿ ਵੀ ਇਹ ਵੀ ਮੇਰਾ ਘਰ ਆ, ਵੀ ਬਾਹਰਲਾ ਘਰ ਵੀ ਮੇਰਾ, ਉੱਥੇ ਚੰਡੀਗੜ੍ਹ ਵੀ ਮੇਰੀ ਕੋਠੀ ਹੈ, ਮੋਗੇ ਵੀ ਮੇਰੀ ਕੋਠੀ। ਵੀ ਤੂੰ ਘਰੇ ਰਹਿੰਦਾ ਇਹਨੂੰ ਜੰਗਲ ਦੇ ਸਮਾਨ ਸਮਝ, ਵੀ ਮੈਂ ਘਰੇ ਜੰਗਲ ਵਿੱਚ ਬੈਠਾ ਇਕਾਂਤ ਵਿੱਚ, ਇਹਨੂੰ ਆਪਣਾ ਨਾ ਸਮਝ, ਮੇਰ ਤੇਰੇ ਛੱਡ ਦੇ ਤੇ ਪਰਿਵਾਰ ਨਾਲ ਮੋਹ ਛੱਡ ਦੇ ਬਸ। ਵੀ ਇਹ ਪਰਮੇਸ਼ਰ ਦੇ ਹੈ, ਮੇਰੀ ਤਾਂ ਡਿਊਟੀ ਲਾਈ ਹੈ, ਮੇਰੇ ਕੋਈ ਨਹੀਂ ਹੈ। ਜਿਹੜਾ ਇਹਨਾਂ ਨਾਲ ਮੋਹ ਛੱਡ ਦੇਣਾ ਸਮਝ ਲਓ ਵੀ ਸਮਝ ਲਓ ਛੱਡਤੇ, ਭਾਵੇਂ ਘਰੇ ਫਿਰੀ ਜਾਵੇ, ਜਦੋਂ ਮੋਹ ਛੱਡਤਾ ਫਿਰ ਤਾਂ ਕੋਈ ਚੱਕਰ ਨਹੀਂ ਹੈ। ਜਦੋਂ ਮੋਹ ਕਰਦਾ ਫਿਰ ਲੜਾਈ ਟੈਂਟਾ ਪੈਂਦਾ, ਜਿੱਥੇ ਮੋਹ ਹੋਊ ਉੱਥੇ ਉਹਦੇ ਨੂੰ ਕਹੂਗਾ ਮੇਰੇ ਨੂੰ ਕਿਵੇਂ ਕਿਹਾ ਤੂੰ, ਇਸ ਕਰਕੇ ਮਹਾਰਾਜ ਕਹਿੰਦੇ ਬੰਸੇ ਸਦਨ ਸਵੈ ਕਰ ਸਮਝੋ, ਸਵੈ ਸਦਨ ਬੰਸੇ ਕਰ ਸਮਝੋ, ਸਾਰੇ ਘਰਾਂ ਨੂੰ ਮੇਰਾ ਤਿਆਂ ਛੱਡ ਕੇ, ਪਰਿਵਾਰ ਦੇ ਮੋਹ ਨੂੰ ਛੱਡ ਕੇ, ਜੰਗਲ ਵਾਂਗ ਬਣਦੇ ਸਮਾਨੀ ਸਮਝ,
ਮਨ ਹੀ ਮਾਹੇ ਉਦਾਸਾ,
ਇਸੇ ਤਰ੍ਹਾਂ ਮਨ ਦੇ ਵਿੱਚ ਹੀ ਤੂੰ ਉਦਾਸ ਰਹਿ, ਬਾਹਰ ਲਾ ਨੀ ਕੋਈ ਲੋੜ। ਕਹਿੰਦੇ ਅੰਦਰੇ ਆਪਣੇ ਮਨੋ ਮਨ ਹੀ ਉਦਾਸ ਰਹਿ, ਮਨੋ ਮੇਰਾ ਤੇਰਾ ਛੱਡ ਦੇ, ਮਨ ਕਰਕੇ ਮੋਹ ਛੱਡ ਦੇ, ਇਹੋ ਜਿਹਾ ਉਦਾਸ ਤੂੰ ਧਾਰਨ ਕਰ, ਉਦਾਸੀ ਧਾਰਨ ਕਰ, ਮਨ ਵਿੱਚ ਹੀ ਤੂੰ ਉਪਰਾਮ ਹੋ ਕੇ ਉਦਾਸ ਹੋ ਕੇ ਰਹਿ, ਬੋ ਮਮਤਾ ਤੋਂ ਮੇਰ ਤੇਰ ਤੋਂ ਉੱਪਰ ਉੱਠ ਰਹਿ,
ਰਹਾਉ ਜਤ ਕੀ ਜਟਾ ਜੋਗ ਕੋ ਮੱਜਨ।
ਹਾਂ ਫਿਰ ਉਹ ਬ੍ਰਹਮਚਾਰੀ ਹੁੰਦਾ ਨਾ 25 ਸਾਲ ਤੱਕ, ਕਹਿੰਦੇ ਵੀ ਜਤ ਰੱਖਣਾ ਬ੍ਰਹਮਚਾਰੀ ਰੱਖਣਾ ਹੈ। ਇੱਧਰ ਹੈ ਏਕਾ ਨਾਰੀ ਜਤੀ ਹੋਏ ਪਰ ਨਾਰੀ ਭੈਣ ਬਖਾਣਾ। ਮਹਾਰਾਜ ਕਹਿੰਦੇ ਜਤ ਕੀ ਜਤਾ, ਉਹ ਸੰਨਿਆਸੀ ਬਣ ਕੇ ਘਰ ਬਾਰ ਛੱਡ ਕੇ ਬੜੀਆਂ ਬੜੀਆਂ ਲੰਮੀਆਂ ਜਟਾਵਾਂ ਵਧਾ ਲਏ, ਸੁਆਹ ਜੀ ਪਾ ਪਾ ਕੇ ਬੋੜ ਦਾ ਦੁੱਧ ਲਾ ਕੇ। ਮਹਾਰਾਜ ਕਹਿੰਦੇ ਉਹ ਬੋੜ ਦਾ ਦੁੱਧ ਜਾ ਲਾ ਕੇ ਜਦੋਂ ਵਧਾਉਣ ਦੀ ਤੈਨੂੰ ਲੋੜ ਨਹੀਂ, ਸਿਰ ਵਿੱਚ ਸੁਆਹ ਪਾਉਣ ਦੀ ਲੋੜ ਨਹੀਂ, ਤਿਆਗੀ ਬਣ ਕੇ ਘਰ ਬਾਰ ਛੱਡ ਕੇ ਜਤ ਕੀ ਜਟਾ, ਜਤ ਦੀ ਜਟਾ ਵਧਾ ਜਿਹਦੀ ਮਰਜ਼ੀ, ਜਤੀ ਜਿੰਨਾ ਮਰਜ਼ੀ ਹੋ, ਜਤ ਸਦ ਵਿੱਚ ਕਾਇਮ ਰਹਿ, ਇਹ ਜਤ ਨੂੰ ਵਧਾ। ਵੇ ਜਤ ਕੀ ਜਟਾ ਜੋਗ ਕੋ ਮੱਜਣ, ਜਿਹੜਾ ਜੋਗ ਹੈ ਇਹ ਇਸ਼ਨਾਨ ਕਰ, ਜਾਣੀ ਜਿਹੜਾ ਕੋਈ ਸਾਧਨ ਦੁਆਰਾ ਉਹ ਇਕਾਗਰ ਹੋ ਕੇ ਜੁੜਨਾ ਹੈ, ਚਿਰ ਦੀ ਇਕਾਗਰਤਾ ਲਈ ਜਿਹੜਾ ਕੋਈ ਸਾਧਨ ਕਰਨਾ ਹੈ ਅਤੇ ਉਹ ਸਾਧਨ ਕਰਦਿਆਂ ਹੋਇਆ ਜੁੜ ਜਾਣਾ ਹੈ, ਇਹ ਪਤੰਜਲੀ ਰਿਸ਼ੀ ਨੇ ਯੋਗ ਲਿਖਿਆ ਹੈ। ਇਹ ਇੱਧਰ ਵੀ ਜਿਹੜਾ ਪਰਮੇਸ਼ੁਰ ਦੇ ਨਾਮ ਦੁਆਰਾ ਸਿਮਰਨ ਦੁਆਰਾ ਪਰਮੇਸ਼ੁਰ ਵਿੱਚ ਲੀਨ ਰਹਿਣਾ, ਜੁੜੇ ਰਹਿਣਾ, ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਗੁਰਮਤ ਯੋਗ ਹੈ। ਯਾਨੀ ਨਾਮ ਦੁਆਰਾ ਸਿਮਰਨ ਦੁਆਰਾ ਜਿਹੜਾ ਪਰਮੇਸ਼ੁਰ ਦੇ ਵਿੱਚ ਲੀਨ ਰਹਿਣਾ, ਜੁੜੇ ਰਹਿਣਾ, ਇਹ ਅਸਲੀ ਯੋਗ ਹੈ। ਉਧਰ ਵੀ ਉਹ ਸਾਧਨਾ ਦੁਆਰਾ ਚਿਰ ਦੀ ਇਕਾਗਰ ਕਰਕੇ ਜੁੜੇ ਰਹਿਣਾ, ਉਹ ਪਤੰਜਲੀ ਦਾ ਯੋਗ ਹੈ। ਮਹਾਰਾਜ ਕਹਿੰਦੇ ਜੋ ਕੋ ਮੱਜਣ, ਵੀ ਇਸ਼ਨਾਨ ਕਰਨਾ ਜਿਹੜਾ ਉਹ ਬਾਹਰਲਾ ਠੀਕ ਹੈ, ਪਰ ਅੰਦਰਲਾ ਜਿਹੜਾ ਇਸ਼ਨਾਨ ਹੈ ਜਿਹਦੇ ਨਾਲ ਮਨ ਸ਼ੁੱਧ ਹੋਣਾ ਹੈ, ਉਹ ਸਿਮਰਨ ਦਾ ਜਿਹੜਾ ਸਿਮਰਨ ਕਰਨਾ ਹੈ ਨਾ, ਇਹ ਤੂੰ ਯੋਗ ਦਾ ਇਸ਼ਨਾਨ ਕਰ। ਜੋ ਕੋ ਮੱਜਣ, ਪਰਮੇਸ਼ੁਰ ਦੀ ਬਿਰਤੀ ਇਕਾਗਰ ਕਰਕੇ ਨਾਮ ਦੁਆਰਾ ਉਹਦੇ ਜਿਹੜਾ ਜੁੜੇ ਰਹਿਣਾ, ਇਹੀ ਤੂੰ ਇਸ਼ਨਾਨ ਕਰ।
ਨੇਮ ਕੇ ਨਖ ਨ ਬਡਾਓ,
ਫਿਰ ਕਹਿੰਦੇ ਵੀ ਅਸੀਂ ਸੰਨਿਆਸੀ ਹੋ ਗਏ ਹਾਂ, ਤਿਆਗੀ ਹੋ ਗਏ, ਘਰ ਬਾਰ ਛੱਡ ਦਿੱਤਾ, ਅਸੀਂ ਸਰੀਰ ਦੇ ਨਾਲ ਕੋਈ ਛੇੜਛਾੜ ਨਹੀਂ ਕਰਨੀ ਹੈ। ਵੀ ਹੋਰ ਤਾਂ ਹੋਰ ਕੀ ਹੈ ਨਾ, ਜਿੰਨੇ ਮਰਜ਼ੀ ਵੱਧ ਜਾਣ, ਅਸੀਂ ਕੱਟਣੇ ਵੱਢਣੇ ਨਹੀਂ ਹੈ। ਫਿਰ ਨੌ ਵੀ ਵਧਾ ਲੈਂਦੇ ਆ ਤਕੜੇ ਤਕੜੇ ਜਿਹੜੇ। ਮਹਾਰਾਜ ਕਹਿੰਦੇ ਆ ਬਾਹਰਲੇ ਨੋਹਾਂ ਬਣਾਉਣ ਦੀ ਲੋੜ ਨਹੀਂ ਹੈ, ਉਹ ਤਾਂ ਮੈਲ ਨਾਲ ਭਰ ਜਾਂਦਾ ਹੱਥ। ਨੇਮ ਕੇ ਨਖਨ ਵਡਾਓ, ਕਹਿੰਦੇ ਨਿਤਨੇਮ ਦੇ ਨਖ ਨੋ ਵਧਾ, ਨਿਤਨੇਮ ਜਿੰਨਾ ਮਰਜ਼ੀ ਵਧਾ ਲਾ। ਉਹ ਨੇਮ ਹੁੰਦਾ ਵੀ ਜਿਹੜਾ ਨਿਯਮ ਨਾਲ ਕਰਨਾ, ਤੜਕੇ ਉੱਠ ਕੇ ਇਸ਼ਨਾਨ ਕਰਨਾ ਹੀ ਕਰਨਾ, ਇਹ ਨਿਯਮ ਹੈ। ਸੰਤੋਖ ਰੱਖਣਾ ਨਿਯਮ ਹੈ। ਇਸੇ ਤਰ੍ਹਾਂ ਜਿਹੜਾ ਕੋਈ ਅੱਗੇ ਖੱਟ ਕੇ ਕਰਕੇ ਖਾਣਾ ਹੈ, ਉਹ ਨਿਯਮ ਹੈ, ਨੇਮ ਹੈ। ਬੁਰਾਈ ਚੀਜ਼ ਚੋਰੀ ਜਾਰੀ ਨਹੀਂ ਕਰਨੀ, ਇਹਦੇ ਵੱਲੋਂ ਨਿਯਮ ਰੱਖਣਾ, ਨੇਮ ਰੱਖਣਾ ਵੀ ਨਹੀਂ ਆ। ਦੂਜੇ ਦੀ ਚੀਜ਼ ਨੂੰ ਹੱਥ ਲਾਉਣਾ, ਇਧਰ ਕਹਿੰਦੇ ਨੇਮ ਕੇ ਨਖਨ ਵਡਾਓ, ਜਿਹੜਾ ਨਿੱਤ ਨੇਮ ਹੈ। ਗੁਰੂ ਘਰ ਦੇ ਵਿੱਚ ਉਹ ਉਧਰਤਾ ਉਹ ਹੈ ਨਾ, ਇੱਧਰ ਨਿਤਨੇਮ, ਜਿਹੜਾ ਬਾਣੀ ਦਾ ਨਿਤਨੇਮ ਵੱਧ ਤੋਂ ਵੱਧ ਕਰਨਾ ਹੈ, ਨਿਯਮ ਨਾਲ ਵੱਧ ਤੋਂ ਵੱਧ ਨਾਮ ਜਪਣਾ ਹੈ, ਇਹ ਨੇਮ ਹੈ, ਨਿਤਨੇਮ ਹੈ। ਕਹਿੰਦੇ ਇਸ ਤਰ੍ਹਾਂ ਬਾਣੀ ਦਾ ਨਿਤਨੇਮ ਵੱਧ ਤੋਂ ਵੱਧ ਕਰਨਾ, ਇਹ ਤੂੰ ਨੌ ਬੁਲਾ, ਔਰ ਬਾਕੀ ਉਂਗਲਾਂ ਦੇ ਨੌ ਵਧਾਉਣ ਦੀ ਕੋਈ ਲੋੜ ਨਹੀਂ ਹੈ।
ਗਿਆਨ ਗੁਰੂ ਆਤਮ ਉਪਦੇਸ਼ਹ,
ਜਿਹੜਾ ਗਿਆਨ ਹੈ ਇਹ ਹੈ ਗੁਰੂ, ਗਿਆਨ ਨੂੰ ਗੁਰੂ ਸਮਝ, ਕਿਉਂਕਿ ਗਿਆਨ ਦੁਆਰਾ ਉਹ ਪਰਮੇਸ਼ਰ ਜਾਣਿਆ ਜਾਂਦਾ ਹੈ ਨਾ। ਉਪਰੋਕਸ਼ ਗਿਆਨ ਦੁਆਰਾ ਬ੍ਰਹਮ ਦੀ ਲਖਤਾ ਹੁੰਦੀ ਹੈ। ਕਹਿੰਦੇ ਜਿਹੜਾ ਗਿਆਨ ਹੈ ਇਸੇ ਨੂੰ ਗੁਰੂ ਸਮਝ, ਗੁਰੂ ਬਣਾ ਗਿਆਨ, ਰੱਬੀ ਗਿਆਨ ਨੂੰ ਗੁਰੂ ਬਣਾ। ਬਾਕੀ ਕੋਈ ਆ ਜਿਹੜੇ ਕੱਚੇ ਪਿੱਲੇ ਜੇ, ਗੁਰੂ ਤੈਨੂੰ ਕੋਈ ਬਣਾਉਣ ਦੀ ਲੋੜ ਨਹੀਂ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਗਿਆਨ ਸਰੂਪ ਬਾਣੀ ਹੈ, ਇਸੇ ਕਰਕੇ ਅਸੀਂ ਦਸਾਂ ਸਤਿਗੁਰਾਂ ਦੇ ਗਿਆਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ ਵੀ ਜਿਹੜਾ ਗਿਆਨ ਹੈ ਨਾ ਇਹਨੂੰ ਗੁਰੂ ਬਣਾ, ਗੁਰੂ ਸਮਝ। ਇਸ ਗੁਰੂ ਦੁਆਰਾ ਆਤਮ ਉਪਦੇਸ਼ੋ, ਆਪਣੇ ਮਨ ਨੂੰ ਉਪਦੇਸ਼ ਦੇ, ਦੂਜਿਆਂ ਨੂੰ ਉਪਦੇਸ਼ ਦੇਣ ਤੁਸੀਂ ਆਪਣੇ ਮਨ ਨੂੰ ਹੀ। ਕਹਿੰਦੇ ਗਿਆਨ ਗੁਰੂ ਰਾਹੀਂ ਸਮਝਾ ਬੁਝਾ,
ਨਾਮ ਵਿਭੂਤ ਲਗਾਓ,
ਫਿਰ ਤਿਆਗੀ ਬਣ ਕੇ ਸਿਰ ਤੇ ਪਿੰਡੇ ਤੇ ਸਵਾਹ ਲਾ ਲੈਂਦੇ। ਕਹਿੰਦੇ ਸਰੀਰ ਨੇ ਅਖੀਰੀ ਸਵਾਹ ਦੀ ਢੇਰੀ ਹੋਣਾ ਹੈ, ਇਸ ਕਰਕੇ ਅਸੀਂ ਸਰੀਰ ਤੇ ਸਵਾਹ ਪਹਿਲਾਂ ਹੀ ਲਾ ਲਈ ਹੈ, ਅਸੀਂ ਤਿਆਗ ਕਰਤਾ ਇਹਨੂੰ। ਮਹਾਰਾਜ ਕਹਿੰਦੇ ਉਹ ਬਾਹਰਲੀ ਸਵਾਹ ਦੀ ਗਰੇ ਅੰਗੂ ਲੱਭਣ ਦੀ ਲੋੜ ਨਹੀਂ ਹੈ, ਨਾਮ ਬਪੂਤ ਲਗਾਓ। ਕਹਿੰਦੇ ਨਾਮ ਸਿਮਰਨ ਦੀ ਸਵਾਹ ਲਾ, ਨਾਮ ਦੁਆਰਾ ਸੰਸਾਰ ਨੂੰ ਮਿਥਿਆ ਤੇ ਨਾਸਵੰਤ ਸਮਝ, ਨਾਮ ਨੂੰ ਅਮਰ ਅਮਨਾਸ਼ੀ ਕਰਨ ਵਾਲਾ, ਨਾਮ ਜਪਣ ਰੂਪ ਸਿਮਰਨ ਰੂਪ ਜਿਹੜੀ ਸੁਆਹ ਲਵਾ, ਜਿੰਨਾ ਵੱਧ ਮਰਜ਼ੀ ਤੋਂ ਸਿਮਰਨ ਕਰ, ਇਹੀ ਸੁਆਹ ਮਾਲ।
ਅਲਪ ਆਹਾਰ ਸੁਲਪ ਸੀ ਨਿੰਦਰਾ,
ਹਾਂ ਫਿਰ ਅਲਪ ਆਹਾਰ, ਕਹਿੰਦੇ ਥੋੜ੍ਹਾ ਜਿਹਾ ਭੋਜਨ ਸ਼ੱਕ, ਥੋੜ੍ਹੀ ਜਿਹੀ ਜਿਹੜੀ ਨੀਂਦ ਹੈ, ਜਿੰਨਾ ਕੁ ਲੋੜ ਹੈ ਉਹਨਾਂ ਤੂੰ ਸੌਂ, ਇਹ ਨਾ ਵੀ ਪੇਟ ਭਰਿਓ ਪਸਿਆ ਜੋ ਸੋਇਓ, ਵੀ ਜਿਵੇਂ ਪੇਟ ਜਾ ਭਰ ਕੇ ਪਸ਼ੂ ਵਾਂਗੂ ਸੌਵੇਂ। ਕਹਿੰਦੇ ਥੋੜ੍ਹੀ ਜਿਹੀ ਨੀਂਦ ਲੈ, ਥੋੜ੍ਹੀ ਦਾ ਅਰਥ ਹੈ ਜਿਹੀ, ਥੋੜ੍ਹੀ ਜਿਹੀ ਨੀਂਦ ਲੈ, ਥੋੜ੍ਹਾ ਜਿਹਾ ਸੌਂ, ਜਿੰਨਾ ਕੁ ਲੋੜ ਹੈ ਉਹਨਾਂ ਥੋੜ੍ਹਾ ਜਿਹਾ ਭੋਜਨ ਸ਼ੱਕ।
ਦਇਆ ਸ਼ਿਮਾ ਤਨ ਪ੍ਰੀਤ,
ਦਇਆ ਦੇ ਤਨ ਦਾ ਅਰਥ ਨਾਲ ਹੈ, ਸਾਥ, ਤਨ ਦਾ ਅਰਥ ਸਾਥ ਹੈ, ਨਾਲ ਹੈ, ਦਇਆ ਨਾਲ ਵੀ ਪ੍ਰੀਤੀ ਕਰ ਤੇ ਸ਼ਿਮਾ ਨਾਲ ਵੀ ਪ੍ਰੀਤੀ ਕਰ। ਆਓ ਕੋਈ ਤੈਨੂੰ ਕੋਈ ਕਹਿ ਕੋਈ ਜਾਏ ਚੰਗਾ ਮੰਦਾ, ਵੀ ਤੂੰ ਸ਼ਿਮਾ ਰੱਖ, ਸਹਾਰ ਸ਼ਕਤੀ ਰੱਖ, ਇਹਨਾਂ ਵੀ ਨਾ ਤਾਂ ਤੇਰਾ ਸੀਤਲ ਦਾਸ ਹੋਵੇ, ਹੋਵੇ ਤੂੰ ਭਾਂਬੜ ਦਾਸ, ਨਾ ਇਸ ਤਰ੍ਹਾਂ ਕਹਿੰਦੇ ਦਇਆ ਕਰ ਜੀ, ਦਇਆ ਪ੍ਰਵਾਨ। ਤੇ ਕੋਈ ਕੋਈ ਕਹਿ ਜਾਂਦਾ ਤੈਨੂੰ ਮੰਦਾ ਚੰਗਾ ਮੰਦਾ, ਫਿਰ ਤੂੰ ਸ਼ਿਮਾ ਰੱਖ, ਇਹਦੇ ਨਾਲ ਤੂੰ ਵੱਧ ਤੋਂ ਵੱਧ ਪ੍ਰੀਤੀ ਕਰ, ਧੰਦੀ ਪ੍ਰੀਤੀ ਕਰਕੇ ਦਇਆ ਤੇ ਸ਼ਿਮਿਆ ਰੱਖਿਆ ਕਰ ਸਭ ਦੀ।
ਸੀਲ ਸੰਤੋਖ ਸਦਾ ਨਿਰਵਾਹਿਬੋ,
ਆ ਇਸੇ ਤਰ੍ਹਾਂ ਜਿਹੜਾ ਸੀਲ ਹੈ, ਸ਼ਾਂਤੀ ਸੁਭਾਅ ਹੈ, इंद्रजित रहना है। हे ते संतो जसा लभ तथा संतुष्टा, यानी जिहो जहा लभ जाना खा पी के ओदे विच सबर करना, वो सबर करने का ना ही संतोख है। ये संतोख वरदान करे, इस तरह एदा निर्वाह कर, इनू नवा, सदा संतोख रख, सबर रख, वेशा शांति सुभा रख, पतिवर धर्म विच कायम रह।
त्रिगुणा अतीत,
तिना गुणा तो अतीत हो जा तू, जेड़ा कोई ओ सतो गुण है, रजो गुण है, तमो गुण है, होर तेनों अतीत होने का पासे होने की लोड़ नहीं। तिना गुणा तो अतीत हो गया, असंग हो जा, परे हो जा। सतो गुण है भी जवान लाल तक कुछ कहना नहीं, भी मेरी बड़ियाई करो, स्तुति करो, अंदरों होना भी मैनू चंगा चंगा लोग आखण। दूजा है भी रजो गुण, जड़ा लोभ लालच करना वध तो वध, ये जो कुछ है ना किसी कोल मेरे कोल आ जाए, ये रजो गुण की विशेष भी, ये तो परे हो जाना। तमो गुण है भी जेड़ा कोई बिना विशे कास तो हमेशा गुस्से विच रहना, क्रोध विच भरे रहना है। ये तिना गुणा तो लोभ लालच तो गुस्से तो बड़ियाई तो तू अतीत होता असंग हो जा।
काम क्रोध हंकार लोभ हठ,
हाँ काम वासना क्रोध हंकार चौथा लोभ एवें भैड़ा हठ।
मोह न मनसो ल्यावे,
हे जड़ा मोह है मन दे विच ना लियाना कर,
तब ही आत्म तत् को दर्शै।
मरै कहिंदे तदों जड़ा आत्म तत् है, अपना आपा है, तत् यथार्थ रूप आत्म स्वरूप है, और तू दर्शे कि दर्शन करेगा, नू देख लेगा। आत्म जरा स्वरूप है, तत् स्वरूप है, सुर स्वरूप, दे दर्शन करे, नू देख लेगा।
परम पुरख कह पावे,
फिर जरा परम पुरख है, वो सब तो बड़ा पुरख अकाल पुरख है, उन्हों भी तू पा लवेगा, उन्हों भी प्राप्त कर लेगा। पहला अपना जरा शरीर विच आत्म तत् आत्म स्वरूप बैठा है, उदे दर्शन कर लेगा। फिर जरा परम पुरख है, वो वाहिगुरु परमेश्वर है, उदे ताई भी कैदार्थ नू, उन्हों भी उदे ताई कैदार्थ नू, या ताई उदे ताई भी तू पा लवेगा, प्राप्त कर लवेगा। इस तरह महाराज ने भी जे तू संन्यास धारण करना त्याग करना तो ऐसा कर, घर बार छड़ के एवं जंगलों में कंडे ना मरवाऊंदा, फिर घर जंगल समान सर जी उदास ना हो, मन में ही उपरा रह, मेरा तेरा तो उपर होके रह, जटा बधाने की कोई लोड़ नहीं है, जसदियाँ जटा बधा, और अंदरला जिहड़ा इशनान है वो जोग दा कर, सिमरन दा कर, जुड़े रहन दा कर, नौ दी बदौड़नी लोड़ नहीं, नितनेम बुधा बाणी दा वध 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 नितनेम कर। और दुनिया दे एवें जिहड़े हड चम दे शरीर है, उन्हां नूं ना गुरु बना, ज्ञान नूं गुरु बना, ते मन नूं उपदेश दे उहदे नाल, एवें सवा ना मिली गल, नाम सिमरन दी सवा मर, वध तो वध सिमरन कर। भोजन थोड़ा खा, थोड़ी नींद लिया, दया शिमा नल प्रीति रख, सीर से संजोख न सदा नवा, जिन गया तिना गुणा तो तीत हो जा। इस तरह इस महाराज ने यहो जा जे संन्यास जे तू धरना त्यागी बनना तो यहो जा बन, ਇਹ ਪਹਿਲੇ ਸ਼ਬਦ ਵਿੱਚ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਦੂਸਰੇ ਸ਼ਬਦ ਰਾਹੀਂ ਜਿਵੇਂ ਉਹ ਘਰ ਬਾਰ ਛੱਡ ਕੇ ਪੁਰਾਣਾ ਦੁਆਰਾ ਪੁਰਾਣਾ ਜਾਮ ਦੁਆਰਾ ਯੋਗ ਜਾਗ ਕਰਦੇ ਹੈ, ਜਿਸ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਸਾਧਨ ਜੇ ਕਰਦੇ ਹੈ, ਉਹ ਮਹਾਰਾਜ ਨੇ ਮੇਰਾ ਕੋਈ ਗੁਰਮਤ ਯੋਗ ਹੈ ਉਹਦੀ ਸੰਬੰਧੀ ਬਾਤ ਕੀਤੀ ਵੀ ਜੇ ਯੋਗ ਕਮਾਉਣਾ ਹੈ ਜਿਹਦੀ ਇਕਾਗਰਤਾ ਵਾਸਤੇ ਜੇ ਤੂੰ ਸਾਧਨ ਕਰਨੇ ਤੇ ਆ ਸਾਧਨ ਕਰ, ਦੂਜੇ ਤੈਨੂੰ ਸਾਧਨ ਕਰਨ ਦੀ ਲੋੜ ਨਹੀਂ ਹੈ, ਇਹ ਕਰਨ ਨਾਲ ਤੂੰ ਆਤਮਦਰਸ਼ੀ ਹੋ ਜਾਏਗਾ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਅਗਲੇ ਸ਼ਬਦ ਦੀ ਪ੍ਰਾਰੰਭਤਾ ਕਰਾਂਗੇ ਜੀ।
ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨ ਮਨ ਸੋ ਲਿਆਵੇ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹਿ ਪਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਵਟੇ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਭਵੇ, ਹੇ ਅਪਰੰਪਰ ਹਰ ਹਰ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ, ਹੇ ਠਾਕੁਰ ਹਾਂ ਦਾਸ ਰੋ ਨੈ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾ ਰੱਖੋ ਹੀ ਪਰੋ। ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਰ ਦਿਹਾਰ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ।